ਵਾਹਿਗੁਰੂ ਜੀ ਤੁਹਾਡੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋ ਤੇ ਛੂਟ ਹੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਿਨਾਸ਼ੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਿਨਾਸ਼ੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਾਗ ਜੋ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 713 ਅਤੇ 14 ਤੇ ਅੰਕਿਤ ਦੋ ਪਦਿਆਂ ਦਾ ਇਹ ਸ਼ਬਦ ਹੈ ਜਿਸ ਦਾ ਟਾਈਟਲ ਸਰਲੇਖ ਹੈ ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਪਹਿਲਾ ਪਦਾ ਰਹਾਉ ਪਦਾ ਹੈ, ਸੈਂਟਰਲ ਆਈਡੀਆ ਹੈ। ਉਸ ਤੋਂ ਬਾਅਦ ਦੋ ਪਦੇ ਹਨ। ਉਸ ਕੰਸੈਪਟ ਨੂੰ ਅਸੀਂ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਕਿਵੇਂ ਜਿਉ ਸਕੀਏ, ਸਤਿਗੁਰਾਂ ਨੇ ਸੌਖਾ ਕਰਕੇ ਸਾਨੂੰ ਸਮਝਾਇਆ ਹੈ। ਸਤਿਗੁਰੂ ਸਾਨੂੰ ਇੱਕ ਜੁਗਤ ਦੇ ਰਹੇ ਨੇ, ਜ਼ਿੰਦਗੀ ਜਿਉਣੀ ਕਿਵੇਂ ਹੈ। ਰਸਨਾ ਗੁਣ ਗੋਪਾਲ ਨਿਧ ਗਾਇਣ, ਗੁਣ ਦੇਖਿਆ ਜਾਵੇ ਤੇ ਇਸ ਸੰਸਾਰ ਵਿੱਚ ਜੋ ਕੁਛ ਵੀ ਵਾਹਿਗੁਰੂ ਨੇ ਪੈਦਾ ਕੀਤਾ ਹੈ, ਹਰ ਇੱਕ ਵਿੱਚ ਕੁਝ ਨਾ ਕੁਝ ਗੁਣ ਨੇ। ਇਥੋਂ ਤੱਕ ਕਿ ਜਿਤਨੇ ਬ੍ਰਿਸ਼ ਬਨਸਪਤੀ ਹਨ, ਬੂਟੇ ਨੇ, ਇਨ੍ਹਾਂ ਵਿੱਚ ਵੀ ਕੋਈ ਨਾ ਕੋਈ ਗੁਣ ਹੈ। ਬ੍ਰਿਸ਼ ਮਨੁੱਖਾਂ ਨੂੰ ਛਾਂ ਦੇ ਰਹੇ ਨੇ, ਫਲ ਦੇ ਰਹੇ ਨੇ, ਇਹ ਉਹਨਾਂ ਦਾ ਬਹੁਤ ਵੱਡਾ ਗੁਣ ਹੈ। ਔਰ ਕਮਾਲ ਦੀ ਬਾਤ ਇਹ ਹੈ ਕਿ ਕਿਸੇ ਦੀ ਉਸ ਬ੍ਰਿਸ਼ ਦੇ ਨਾਲ ਬਣਦੀ ਹੈ ਭਾਵੇਂ ਨਹੀਂ ਬਣਦੀ, ਉਸ ਨੂੰ ਲਾਈਕ ਕਰਦਾ ਭਾਵੇਂ ਨਹੀਂ ਲਾਈਕ ਕਰਦਾ, ਉਹ ਸਾਰਿਆਂ ਨੂੰ ਇੱਕੋ ਜਿਹੀ ਛਾਂ ਦਿੰਦੇ ਨੇ, ਇੱਕੋ ਜਿਹੇ ਫਲ ਦਿੰਦੇ ਨੇ। ਫੁੱਲਾਂ ਨੂੰ ਦੇਖੀਏ ਤੇ ਫੁੱਲ ਦੁਨੀਆਂ ਨੂੰ ਇੱਕ ਸੁੰਦਰਤਾ ਦਾ, ਰੰਗਾਂ ਦਾ ਖੇੜਾ ਦਿੰਦੇ ਨੇ, ਸੁਗੰਧੀ ਦਿੰਦੇ ਨੇ, ਇਹ ਉਹਨਾਂ ਦੇ ਗੁਣ ਨੇ। ਪੰਛੀਆਂ ਵਿੱਚ, ਪਸ਼ੂਆਂ ਵਿੱਚ ਆਪਣੇ ਆਪਣੇ ਗੁਣ ਨੇ। ਵੱਖ ਵੱਖ ਥਾਵਾਂ ਤੇ ਉਹਨਾਂ ਗੁਣਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਕੀਤਾ ਹੈ। ਗੁਣ ਦੇਖਣ ਦੀ ਜੁਗਤ ਆ ਜਾਵੇ ਤੇ ਭਗਤ ਫਰੀਦ ਜੀ ਹੋਰਾਂ ਨੇ ਇੰਜ ਵੀ ਲਿਖਿਆ ਹੈ ਕਿ ਮੈਂ ਲੰਘਿਆ ਜਾ ਰਿਹਾ, ਇੱਕ ਕੋਇਲ ਦੇਖੀ ਹੈ, ਬੜੀ ਮਿੱਠੀ ਬੋਲੀ ਬੋਲਦੀ ਹੈ। ਓਹਦੀ ਮਿੱਠੀ ਬੋਲੀ ਬੋਲਣੀ ਤੇ ਓਹਦਾ ਰੰਗ ਕਾਲਾ ਹੋਣਾ, ਕਹਿਣ ਲੱਗੇ ਇਹ ਆਪਣੇ ਪ੍ਰੀਤਮ ਪਿਆਰੇ ਦੇ ਬਿਰਹਾ ਵਿੱਚ ਬੋਲ ਰਹੀ ਹੈ, ਇਸੇ ਕਰਕੇ ਰੰਗ ਕਾਲਾ, ਇਹ ਵੀ ਓਹਦਾ ਗੁਣ ਹੀ ਹੈ। ਇਸ ਤਰ੍ਹਾਂ ਵੱਖ ਵੱਖ ਥਾਵਾਂ ਤੇ ਸਾਨੂੰ ਗੁਣ ਮਿਲਣਗੇ, ਪਰ ਸਾਰੇ ਗੁਣਾਂ ਦਾ ਖਜ਼ਾਨਾ ਉਹ ਵਾਹਿਗੁਰੂ ਜੀ ਨੇ। ਅਗਰ ਕਿਸੇ ਕੋਲ ਗੁਣ ਹੈ ਤੇ ਉਹ ਵਾਹਿਗੁਰੂ ਨੇ ਦਿੱਤੇ ਹੋਏ ਨੇ। ਅਗਰ ਸਾਰੇ ਗੁਣ ਕਿਤੇ ਇੱਕ ਥਾਂ ਤੇ ਹੋ ਸਕਦੇ ਨੇ ਤੇ ਕੇਵਲ ਵਾਹਿਗੁਰੂ ਜੀ ਨੇ। ਇਸ ਲਈ ਇੱਥੇ ਸ਼ਬਦ ਆਇਆ ਗੁਣ ਗੋਪਾਲ ਨਿਧ ਗਾਇਣ, ਨਿਧ ਖਜ਼ਾਨਾ, ਟ੍ਰੈਜਰ। ਗਾਉਣਾ ਤਿੰਨ ਤਰ੍ਹਾਂ ਦਾ ਹੈ। ਇੱਕ ਹੈ ਜਿਸ ਵੇਲੇ ਮਨ ਸ਼ਾਂਤ ਹੋਵੇ, ਚਾਰ ਚੁਫੇਰੇ ਇਕਾਗਰਤਾ ਹੋਵੇ, ਮਨ ਦੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਉਛਾਲਾ ਹੋਵੇ, ਉਮਾਹੜਾ ਹੋਵੇ, ਉਸ ਪ੍ਰੇਮ ਉਮਾਹੜੇ ਦੇ ਵਿੱਚ ਵਾਹਿਗੁਰੂ ਨੂੰ ਬੜੇ ਪਿਆਰ ਸਹਿਤ ਵਾਹਿਗੁਰੂ ਵਾਹਿਗੁਰੂ ਉਚਾਰਨ ਕੀਤਾ ਹੋਵੇ, ਜਿਹਨੂੰ ਅਸੀਂ ਆਮ ਸ਼ਬਦ ਵਰਤਦੇ ਹਾਂ ਮੈਡੀਟੇਸ਼ਨ ਜਾਂ ਸਿਮਰਨ ਜਾਂ ਨਾਮ ਅਭਿਆਸ। ਇਸ ਦੇ ਲਈ ਧਾਰਮਿਕ ਪੁਰਸ਼ਾਂ ਨੇ ਰਾਤ ਦਾ ਚੌਥਾ ਪਹਿਰ ਬੜਾ ਸੁਹਾਵਣਾ ਮੰਨਿਆ। ਉਸ ਵੇਲੇ ਇਕਾਗਰਤਾ ਹੈ, ਕੋਈ ਕਿਸੇ ਕਿਸਮ ਦੀ ਆਵਾਜ਼ ਦੀ ਡਿਸਟਰਬੈਂਸ ਨਹੀਂ ਹੈ, ਹਰ ਕੋਈ ਸੁੱਤਾ ਹੁੰਦਾ ਹੈ। ਉਸ ਵੇਲੇ ਦਾ ਮੌਸਮ ਦੇਖਿਆ ਜਾਵੇ ਤੇ ਬੰਦੇ ਦੇ ਸਰੀਰ ਅਗਰ ਉਹ ਟਾਈਮ ਸਿਰ ਸੁੱਤਾ ਹੋਇਆ ਤੇ ਉਹਦੀ ਨੀਂਦ ਵੀ ਪੂਰੀ ਹੋ ਜਾਂਦੀ ਹੈ, ਰਾਤ ਦਾ ਖਾਧਾ ਹੋਇਆ ਖਾਣਾ ਉਸ ਨੂੰ ਹਾਜ਼ਮ ਹੋ ਜਾਂਦਾ ਹੈ, ਦਿਨ ਦੇ ਕੰਮਾਂ ਕਾਰਾਂ ਦੀ ਥਕਾਵਟ ਲੱਥ ਜਾਂਦੀ ਹੈ, ਬੰਦਾ ਅੰਦਰੋਂ ਬਾਹਰੋਂ ਫਰੈਸ਼ ਹੁੰਦਾ ਹੈ। ਉਸ ਵੇਲੇ ਆਪਣੇ ਪਿਆਰੇ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ, ਉਹਦਾ ਕੋਈ ਵੀ ਨਾਮ ਲੈ ਕੇ ਪੁਕਾਰਨਾ, ਡਜ਼ਨਟ ਮੈਟਰ ਕੋਈ ਹਿੰਦੂ ਵੀਰ ਉਸਨੂੰ ਰਾਮ ਰਾਮ ਕਹਿ ਕੇ ਪੁਕਾਰ ਰਿਹਾ, ਕੋਈ ਖੁਦਾ ਖੁਦਾ ਕਹਿ ਕੇ ਪੁਕਾਰ ਰਿਹਾ, ਕੋਈ ਵਾਹਿਗੁਰੂ ਕਹਿ ਕੇ ਪੁਕਾਰ ਰਿਹਾ, ਗੱਲ ਇਹ ਨਹੀਂ ਹੈ ਨਾਮ ਕਿਹੜਾ, ਗੱਲ ਤੇ ਹੈ ਕਿਤਨੇ ਪਿਆਰ ਤੇ ਇਕਾਗਰਤਾ ਵਿੱਚ ਪੁਕਾਰ ਰਿਹਾ। ਇੱਕ ਇਹ ਹੈ ਗੁਣ ਗਾਉਣਾ। ਦੂਸਰਾ ਗੁਣ ਗਾਉਣਾ ਹੈ ਪਾਵਨ ਗੁਰਬਾਣੀ ਦਾ ਪਾਠ ਕਰਨਾ ਜਾਂ ਸੁਣਨਾ, ਗੁਰਬਾਣੀ ਦਾ ਕੀਰਤਨ ਕਰਨਾ ਜਾਂ ਸੁਣਨਾ, ਗੁਰਬਾਣੀ ਦੀ ਵਿਚਾਰ ਕਰਨੀ ਜਾਂ ਸੁਣਨੀ, ਜਿਹਨੂੰ ਅਸੀਂ ਪਾਠ ਕੀਰਤਨ ਕਥਾ ਕਹਿੰਦੇ ਹਾਂ, ਇਹ ਵੀ ਵਾਹਿਗੁਰੂ ਦੇ ਗੁਣ ਗਾਉਣ ਦਾ ਇੱਕ ਤਰੀਕਾ ਹੈ। ਇਹ ਜਿਹੜੇ ਦੋਨੋਂ ਤਰੀਕੇ ਨੇ, ਇਹ ਜਿਸ ਵੇਲੇ ਬੰਦਾ ਕਰ ਰਿਹਾ ਉਸ ਵੇਲੇ ਕੰਪੈਰੇਟਿਵਲੀ ਕੋਈ ਹੋਰ ਕੰਮ ਨਹੀਂ ਕਰ ਸਕੇਗਾ, ਇਹ ਗੱਲ ਖਿਆਲ ਕਰਨੀ। ਜਦੋਂ ਕੋਈ ਬੰਦਾ ਨਾਮ ਸਿਮਰਨ ਵਿੱਚ ਬੈਠਾ ਹੈ ਤੇ ਉਹ ਇਕਾਗਰਤਾ ਵਿੱਚ ਸਾਰੇ ਕੰਮ ਛੱਡ ਕੇ ਬੈਠਦਾ ਹੈ, ਜਦੋਂ ਕੋਈ ਬਾਣੀ ਦਾ ਪਾਠ ਕਰਦਾ ਹੈ ਸਾਰੇ ਕੰਮ ਛੱਡ ਕੇ ਪਾਠ ਕਰਦਾ ਹੈ, ਕੋਈ ਕੀਰਤਨ ਕਰ ਰਿਹਾ, ਐਸਾ ਨਹੀਂ ਹੋਏਗਾ ਕਿ ਦੋ ਕੰਮ ਇਕੱਠੇ ਕਰ ਲਵੇ। ਅਗਰ ਕੋਈ ਕਰਦਾ ਹੈ ਤੇ ਉਹਦਾ ਇਸ਼ੂ ਬਣ ਜਾਂਦਾ, ਕੋਈ ਪਾਠ ਕਰਦਾ ਹੋਇਆ, ਅਖੰਡ ਪਾਠ ਕਰਦਾ ਹੋਇਆ, ਮੋਬਾਈਲ ਯੂਜ਼ ਕਰ ਰਿਹਾ ਹੋਵੇ ਤੇ ਉਹਦਾ ਇਸ਼ੂ ਬਣ ਜਾਂਦਾ ਹੈ, ਤੂੰ ਪਾਠ ਕਰਦਾ ਹੋਇਆ ਕਿਉਂ ਕਰ ਰਿਹਾ, ਕਿਉਂਕਿ ਉਸ ਵੇਲੇ ਇੱਕੋ ਹੀ ਕੰਮ ਕੀਤਾ ਜਾ ਸਕਦਾ। ਪਰ ਇਸ ਸ਼ਬਦ ਦੇ ਅੰਦਰ ਸਦਾ ਗੁਣ ਗਾਉਣ ਦੀ ਗੱਲ ਕੀਤੀ ਹੈ, ਜਿਹੜੀ ਆਮ ਜਨਰਲ ਪਬਲਿਕ ਦੀ ਜ਼ਿੰਦਗੀ ਵਿੱਚ ਆਉਣੀ ਹੈ। ਇੱਕ ਬੰਦਾ ਸਾਡੇ ਵਰਗਾ ਗੁਰਦੁਆਰਾ ਸਾਹਿਬ ਰਹਿ ਰਿਹਾ ਹੈ, ਸ਼ਾਮ ਨੂੰ ਕਥਾ ਕਰਨੀ ਹੈ, ਕੋਈ ਟਾਈਮ ਸਾਡੇ ਕੋਲ ਹੋਰ ਇੱਧਰ ਉੱਧਰ ਦਾ ਕੰਮ ਨਹੀਂ ਤੇ ਸਾਡੀ ਬਾਤ ਵੱਖਰੀ ਹੈ, ਬੈਠ ਸਕਦਾ ਬੰਦਾ ਇੱਕ ਘੰਟਾ ਦੋ ਘੰਟੇ ਬੈਠ ਸਕਦਾ। ਇੱਕ ਗ੍ਰਿਸਤੀ ਜਿਹਨੇ ਉੱਠਦਿਆਂ ਹੀ ਘਰ ਦੇ ਕੰਮ ਕਰਨੇ ਨੇ, ਫਿਰ ਉਹਨੇ ਜੌਬ ਤੇ ਜਾਣਾ ਹੈ, ਜੌਬ ਦੀ ਥਕਾਵਟ ਹੋਈ ਹੈ, ਆ ਕੇ ਫਿਰ ਖਾਣਾ ਬਣਾਉਣਾ ਹੈ, ਬੱਚਿਆਂ ਨੂੰ ਸਕੂਲ ਛੱਡਣਾ ਹੈ, ਸਕੂਲੋਂ ਲੈ ਕੇ ਆਉਣਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਜ਼ਿੰਮੇਵਾਰੀਆਂ ਨੇ। ਉਸ ਨੇ ਹਰ ਵੇਲੇ ਵਾਹਿਗੁਰੂ ਦੇ ਗੁਣ ਕਿੱਦਾਂ ਗਾਉਣੇ ਨੇ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਜਦੋਂ ਆਮ ਜਨਰਲ ਡਿਸਕਸ਼ਨ ਕਰਦੇ ਹਾਂ ਤਾਂ ਸਾਡੀ ਆਮ ਜਨਰਲ ਡਿਸਕਸ਼ਨ ਦੇ ਵਿੱਚ ਕੋਈ ਨਾ ਕੋਈ ਸਬਜੈਕਟ ਹੁੰਦਾ ਹੈ, ਉਹ ਜਿਹੜਾ ਸਬਜੈਕਟ ਦੱਸਿਆ ਜਾ ਰਿਹਾ ਹੁੰਦਾ ਉਸ ਸਬਜੈਕਟ ਦੇ ਵਿੱਚ ਅਗਰ ਤੇ ਪੋਜ਼ਿਟਿਵਿਟੀ ਹੈ ਤਾਂ ਉਹਦਾ क्रेडिट किसी परसन नू जा रहा होंदा है, किसी स्थान नू भी जा सकदा है, किसी देश नू भी जा सकदा है। फॉर एग्जाम्पल जदों तुसी पंजाब जांदे होवोगे, एयरपोर्ट तो उतर के अपनी कोई कार आई है, चाहे टैक्सी च बैठे हो, जदों बैठदे होवोगे चार चफेरे मेले वांगू हॉर्न वजदे होणगे, ते तुसी उत्थे थोड़ी बहुत गल जरूर करदे होवोगे भी ये इस तरह इतने हॉर्न क्यों मारदे ने। ਉਹ ਵਿਚਾਰਾ ਜਿਹਨੇ ਕਦੀ ਪੰਜਾਬ ਤੋਂ ਬਾਹਰ ਨਹੀਂ ਨਿਕਲਿਆ, ਉਹ ਕਹਿੰਦਾ ਜੀ ਉਹ ਹਾਰਨ ਤੋਂ ਬਿਨਾਂ, ਹਾਰਨ ਮਾਰੇ ਤੋਂ ਬਿਨਾਂ ਗੱਡੀ ਕਿਵੇਂ ਚੱਲੇਗੀ। ਤੇ ਜਦੋਂ ਤੁਸੀਂ ਉਹਨੂੰ ਕਹਿੰਦੇ ਹੋਵੋਗੇ ਵੀ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਕੋਈ ਹਾਰਨ ਨਹੀਂ ਮਾਰਦਾ, ਉੱਥੇ ਦੇ ਸਾਰੇ ਲੋਕ ਇੱਕੋ ਜਿਹੇ ਰੂਲ ਵਿੱਚ ਤੁਰੇ ਜਾ ਰਹੇ ਨੇ, ਜਦੋਂ ਤੁਸੀਂ 5-7 ਇਹੋ ਜਿਹੀਆਂ ਗੱਲਾਂ ਕਰ ਰਹੇ ਹੋ, ਸੱਚ ਜਾਣੇ ਉਦੋਂ ਤੁਸੀਂ ਕੈਨੇਡਾ ਦੇ ਗੁਣ ਗਾ ਰਹੇ ਹੋ। ਇਹ ਪੁਆਇੰਟ ਨੋਟ ਕਰਨਾ, ਸਾਡੀ ਜਨਰਲ ਡਿਸਕਸ਼ਨ ਦੇ ਵਿੱਚ ਤੁਸੀਂ ਕਿਸ ਦੀ ਵਡਿਆਈ ਕਰ ਰਹੇ ਹੋ, ਇੱਥੋਂ ਦੇ ਟ੍ਰੈਫਿਕ ਸਿਸਟਮ ਦੀ ਵਡਿਆਈ ਕਰ ਰਹੇ ਹੋ, ਇੱਥੋਂ ਦੇ ਲੋਕਾਂ ਦੇ ਰੂਲਸ ਦੀ ਵਡਿਆਈ ਕਰ ਰਹੇ ਹੋ ਕਿ ਉਸ ਬੰਦੇ ਤੇ ਕੈਨੇਡਾ ਅਮਰੀਕਾ ਦਾ ਅਸਰ ਪੈ ਰਿਹਾ ਕਿਉਂਕਿ ਇਹ ਕੈਨੇਡਾ ਦੇ ਲੋਕਾਂ ਦੇ ਗੁਣ ਗਾਏ ਜਾ ਰਹੇ ਨੇ। ਉਹ ਜਿਹੜੀ ਗੱਲ ਤੁਹਾਡੀ ਪੋਜ਼ਿਟਿਵਿਟੀ ਦੀ ਚੱਲ ਰਹੀ ਹੈ, ਉਹਦਾ ਕ੍ਰੈਡਿਟ ਕੈਨੇਡਾ ਅਮਰੀਕਾ ਤੇ ਇੱਥੋਂ ਦੇ ਲੋਕਾਂ ਨੂੰ ਜਾ ਰਿਹਾ, ਇਹਨਾਂ ਦੇ ਗੁਣ ਗਾਏ ਜਾ ਰਹੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਤੁਹਾਡੇ ਬੱਚੇ ਪੈਦਲ ਜਾਂਦੇ ਨੇ ਜੀ, ਹਾਂਜੀ ਪੈਦਲ ਜਾਂਦੇ ਨੇ ਸਾਡੇ ਬੱਚੇ, ਤੇ ਉੱਥੇ ਦੇਖੋ ਜੀ ਗੱਡੀ ਚਲਾਉਂਦੇ ਨੇ, ਆਪ ਗੱਡੀ ਚਲਾਉਂਦੇ ਨੇ, ਉਹ ਕਾਰ ਤੇ ਜਾਂਦੇ ਨੇ, ਬੇਟੀ ਕਾਰ ਸਿੱਖ ਗਈ ਹੈ, ਬੇਟਾ ਕਾਰ ਸਿੱਖ ਗਿਆ। ਉਸ ਵੇਲੇ ਜਿਹੜੀ ਤੁਸੀਂ ਪੋਜ਼ਿਟਿਵਿਟੀ ਦੱਸ ਰਹੇ ਹੋ, ਕਿਹਦੇ ਗੁਣ ਗਾ ਰਹੇ ਹੋ, ਕਿਹਦੇ ਗੁਣਾਂ ਦੀ ਡਿਸਕਸ਼ਨ ਕਰ ਰਹੇ ਹੋ, ਆਪਣੇ ਬੇਟੇ ਜਾਂ ਬੇਟੀ ਦੀ ਕ੍ਰੈਡਿਟ ਉਹਨਾਂ ਨੂੰ ਜਾ ਰਿਹਾ ਪੋਜ਼ਿਟਿਵਿਟੀ ਦਾ। ਹੁਣ ਇਹੀ ਦੋ ਗੱਲਾਂ, ਇਹ ਸਿਰਫ ਐਗਜ਼ਾਮਪਲ ਮਾਤਰ ਆਪ ਜੀ ਨਾਲ ਸ਼ੇਅਰ ਕੀਤੀਆਂ ਨੇ, ਬਾਕੀ ਸਾਰੇ ਟੌਪਿਕਸ ਆਪ ਜੀ ਨੇ ਰਿਸਰਚ ਕਰਦੇ ਰਹਿਣਾ। ਇਹੀ ਦੋਨੋ ਟੌਪਿਕ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਪਿਆਰਿਆ ਇੱਥੇ ਹੌਰਨ ਇਸ ਲਈ ਵੱਜ ਰਹੇ ਨੇ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਹਾਲੇ ਵਾਹਿਗੁਰੂ ਨੇ ਡਰਾਈਵਿੰਗ ਦੀ ਪੇਸ਼ੈਂਸ ਨਹੀਂ ਦਿੱਤੀ। ਸਾਡੇ ਉੱਥੇ ਕੈਨੇਡਾ ਅਮਰੀਕਾ ਵਿੱਚ ਜਿਹੜੇ ਲੋਕ ਨੇ, ਵਾਹਿਗੁਰੂ ਨੇ ਉਹਨਾਂ ਨੂੰ ਇੱਕ ਚੇਤਨਾ ਦਿੱਤੀ ਹੋਈ ਹੈ, ਵਾਹਿਗੁਰੂ ਨੇ ਉਹਨਾਂ ਨੂੰ ਸੋਝੀ ਦਿੱਤੀ ਹੋਈ ਹੈ, ਵਾਹਿਗੁਰੂ ਨੇ ਉਹਨਾਂ ਨੂੰ ਇੱਕ ਡਰਾਈਵਿੰਗ ਦੇ ਪੇਸ਼ੈਂਸ ਡਰਾਈਵਿੰਗ ਵਾਲਾ ਜੁਗਤ ਦਿੱਤੀ ਹੋਈ ਹੈ। ਇਹ ਨੋਟ ਕਰਿਓ, ਗੱਲ ਕੈਨੇਡਾ ਦੀ ਹੋ ਰਹੀ ਹੈ, ਕ੍ਰੈਡਿਟ ਵਾਹਿਗੁਰੂ ਨੂੰ ਜਾ ਰਿਹਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਅਸੀਂ ਕਹਿ ਸਕਦੇ ਹਾਂ ਕਿ ਤੁਹਾਡੇ ਬੱਚੇ ਪੈਦਲ ਜਾਂਦੇ ਨੇ ਔਰ ਉਹ ਗੱਡੀ ਚਲਾਉਣੀ ਸਿੱਖਦੇ ਨਹੀਂ, ਸਾਡੇ ਬੱਚਿਆਂ ਤੇ ਵਾਹਿਗੁਰੂ ਦੀ ਐਸੀ ਬਖਸ਼ਿਸ਼ ਹੈ, ਉਹ ਤੇ ਉੱਥੋਂ ਦੇ ਸਿਸਟਮ ਅਨੁਸਾਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬਹੁਤ ਛੇਤੀ ਗੱਡੀ ਚਲਾ ਲੈਂਦੇ ਨੇ। ਇੰਜ ਕਹਿ ਲੋ ਕਿ ਵਾਹਿਗੁਰੂ ਜੀ ਦਾਤਾਂ ਬਖਸ਼ਦੇ ਨੇ ਤੇ ਗੱਡੀ ਮਿਲ ਜਾਂਦੀ ਹੈ, ਉਹਨਾਂ ਦੀ ਕਿਰਪਾ ਨਾਲ ਗੱਡੀ ਚਲਾਈ ਜਾ ਰਹੀ। ਕ੍ਰੈਡਿਟ ਕਿਹਨੂੰ ਜਾ ਰਿਹਾ? ਵਾਹਿਗੁਰੂ ਨੂੰ। ਇੱਕ ਬੰਦਾ ਪੁੱਛਦਾ ਹੈ, ਅੱਜ ਕਿੱਥੇ ਸੀ ਦਿਨ ਵੇਲੇ ਮੈਂ ਫੋਨ ਕੀਤਾ? ਉਹ ਕਹਿੰਦਾ ਜੀ ਦੇਖੋ ਅੱਜ ਇਸ ਲਈ ਸੀ, ਫੋਨ ਮੇਰਾ ਘਰ ਰਹਿ ਗਿਆ, ਸੋਰੀ। ਅਸੀਂ ਅਖੰਡ ਪਾਠ ਕਰਵਾਇਆ ਸੀ ਗੁਰਦੁਆਰਾ ਸਾਹਿਬ, ਉਹ ਲੰਗਰ ਦੀ ਸੇਵਾ ਸੀ, ਸਾਰਾ ਦਿਨ ਲੰਗਰ ਬਣਾਉਂਦੇ ਰਹੇ, ਉਧਰ ਉਲਝਦੇ ਰਹੇ, ਇਸ ਕਰਕੇ ਤੁਹਾਡਾ ਫੋਨ ਨਹੀਂ ਅਟੈਂਡ ਕਰ ਸਕੇ। ਹੁਣ ਕ੍ਰੈਡਿਟ ਕਿਹਨੂੰ ਜਾ ਰਿਹਾ? ਉਹਨੂੰ, ਆਪਣੇ ਆਪ ਨੂੰ। ਉਸ ਵਿੱਚ ਫਸਟ ਪਰਸਨ ਕੌਣ ਹੈ? ਉਹ ਆਪ। ਮੈਂ ਲੰਗਰ ਕਰਾ ਰਿਹਾ, ਅਖੰਡ ਪਾਠ ਕਰਵਾਇਆ ਸੀ। ਦੂਸਰਾ ਇਹੀ ਸਬਜੈਕਟ ਨੂੰ ਕਿੰਝ ਕਿਹਾ ਜਾ ਸਕਦਾ? ਜੀ ਸੋਰੀ, ਫੋਨ ਘਰ ਰਹਿ ਗਿਆ ਸੀ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਸਤਿਗੁਰਾਂ ਨੇ ਸਾਨੂੰ ਲੰਗਰ ਦੀ ਸੇਵਾ ਬਖਸ਼ੀ ਸੀ ਔਰ ਸਤਿਗੁਰਾਂ ਨੇ ਲੰਗਰ ਦੀ ਸੇਵਾ ਦੇ ਕਾਰੇ ਲਾ ਦਿੱਤਾ ਸੀ। ਕ੍ਰੈਡਿਟ ਕਿਹਨੂੰ ਚੱਲਿਆ ਗਿਆ? ਸਤਿਗੁਰੂ ਜੀ ਨੂੰ। ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਹੈ। ਸਾਡੀ ਜਨਰਲ ਡਿਸਕਸ਼ਨ ਦੇ ਵਿੱਚ ਅਸੀਂ ਅਨਅਵੇਅਰ ਹੀ ਬੋਲੀ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਸਾਡੇ ਸਾਹਮਣੇ ਰਹਿੰਦੀ ਹੈ। ਜਿਸ ਨੂੰ ਅਸੀਂ ਲਾਈਕ ਕਰਦੇ ਹਾਂ, ਜਿਸ ਨੂੰ ਅਸੀਂ ਪਸੰਦ ਕਰਦੇ ਹਾਂ, ਅਸੀਂ ਸਾਰਾ ਕ੍ਰੈਡਿਟ ਉਸ ਨੂੰ ਦੇਈ ਜਾਂਦੇ ਹਾਂ। ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ, ਅਸੀਂ ਸਾਰੀ ਨਫ਼ਰਤ ਦੇ ਛਿੱਟੇ ਉਹਦੀਆਂ ਗੱਲਾਂ ਰਾਹੀਂ ਸਮਾਜ ਵਿੱਚ ਫੈਲਾਈ ਜਾ ਰਹੇ ਹਾਂ। ਸਵੇਰ ਵੇਲੇ ਬਾਣੀ ਕਿਤਨੀ ਪੜ੍ਹੀ ਹੈ, ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਇਹ ਮਾਈਂਡ ਪ੍ਰੈਕਟਿਸ ਸੀ ਤਾਂ ਕਿ ਮੈਂ ਬਾਣੀ ਪੜ੍ਹਦਿਆਂ ਵਾਹਿਗੁਰੂ ਜੀ ਦੀਆਂ ਗੱਲਾਂ ਬਾਰੇ ਸਮਝ ਲਵਾਂ, ਮੈਂ ਬਾਣੀ ਪੜ੍ਹਦਿਆਂ ਵਾਹਿਗੁਰੂ ਜੀ ਦੇ ਇਸ ਬਣਾਏ ਹੋਏ ਹੁਕਮ ਬਾਰੇ ਸਮਝ ਲਵਾਂ। ਜਦੋਂ ਰੱਬ ਦੇ ਬਣਾਏ ਸੰਸਾਰ ਵਿੱਚ ਜੀਵਨ ਜਿਉਵਾਂ ਤੇ ਮੈਂ ਦੇਖ ਸਕਾਂ ਇੱਥੇ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ 'ਚ ਨੋਟ ਕਰ ਲੈਣੀਆਂ। ਆਪਾਂ ਜਿਤਨੀ ਵੀ ਇੰਪਰੂਵਮੈਂਟ ਕਰਦੇ ਹਾਂ, ਸਰਵਾਈਵਲ ਸਕਿੱਲ ਵਾਹਿਗੁਰੂ ਜੀ ਦਿੰਦੇ ਨੇ, ਹਰ ਬੰਦੇ ਦੇ ਅੰਦਰ ਸਰਵਾਈਵਲ ਸਕਿੱਲ ਪੈਦਾ ਹੋ ਜਾਂਦੀ ਹੈ, ਅਕੋਰਡਿੰਗ ਟੂ ਸਰਕਮਸਟਾਂਸਿਸ ਵੀ ਹੋ ਜਾਂਦੀ ਹੈ। ਜਦੋਂ ਕੋਈ ਵੀ ਰਾਹ ਨਾ ਹੋਵੇ, ਕੋਈ ਓਟ ਆਸਰਾ ਨਾ ਹੋਵੇ, ਤੇ ਬੰਦੇ ਨੂੰ ਮਜਬੂਰੀ ਵਸ ਵੀ ਹੌਸਲਾ ਫੜਨਾ ਪੈਂਦਾ ਹੈ, ਕਿਉਂਕਿ ਉਹਦੀ ਜ਼ਿੰਦਗੀ ਡਾਵਾਂਡੋਲ ਹੋ ਜਾਂਦੀ ਹੈ, ਤੇ ਉਸ ਵੇਲੇ ਉਹ ਬੜੇ ਉੱਦਮ ਦੇ ਨਾਲ ਅੱਗੇ ਤੁਰਦਾ ਹੈ ਕਿ ਬਸ ਸਿਰਫ ਸਮਝਣ ਦੀ ਲੋੜ ਹੈ, ਇਹ ਉੱਦਮ ਮੇਰਾ ਨਹੀਂ ਹੈ। ਇਹ ਵਾਹਿਗੁਰੂ ਜੀ ਨੇ ਸਾਨੂੰ ਤਰੱਕੀ ਕਰਨ ਵਾਸਤੇ ਗੁਣ ਦਿੱਤਾ ਹੈ। ਫਿਰ ਤੁਸੀਂ ਕੀ ਦੇਖੋਗੇ ਕਿ ਬੰਦੇ ਦੇ ਅੰਦਰ ਜਿਤਨੀ ਮਰਜ਼ੀ ਸਰਵਾਈਵਲ ਸਕਿੱਲ ਹੋਵੇ, ਉਹਨੂੰ ਕਿਧਰੇ ਨਾ ਕਿਧਰੇ ਬੰਦਿਆਂ ਦੀ, ਪੈਸੇ ਦੀ, ਹੋਰ ਆਦਿਕ ਲੋੜਾਂ, ਉਹਦੀ ਮਦਦਗਾਰ ਦੀ ਲੋੜ ਹੁੰਦੀ। ਜੇ ਸਮੇਂ ਸਮੇਂ ਤੇ ਕਦੀ ਕੋਈ ਬੰਦਾ ਮਦਦ ਕਰਦਾ ਹੈ, ਕਦੀ ਪੈਸਾ ਮਦਦ ਕਰਦਾ ਹੈ, ਕਦੀ ਹਾਲਾਤ ਉਹਦੀ ਹੈਲਪ ਕਰਦੇ ਨੇ, ਉਸ ਵੇਲੇ ਮਨ ਵਿੱਚ ਬਸ ਅਹਿਸਾਸ ਕਰਨਾ ਜੇ ਕੋਈ ਬੰਦਾ ਸਾਡੀ ਮਦਦ ਕਰ ਰਿਹਾ, ਵਾਹਿਗੁਰੂ ਜੀ ਨੇ ਇਸ ਨੂੰ ਭੇਜਿਆ। ਆਖੋ ਵਾਹਿਗੁਰੂ, ਵਾਹਿਗੁਰੂ ਨੇ ਇਹਦੀ ਸਾਡੀ ਮਦਦ ਕਰਨ ਵਾਸਤੇ ਇਹਦੀ ਡਿਊਟੀ ਲਾ ਦਿੱਤੀ ਹੈ। ਜੇ ਪੈਸਾ ਮਦਦ ਕਰ ਰਿਹਾ ਤੇ ਵਾਹਿਗੁਰੂ ਜੀ ਨੇ ਸਾਨੂੰ ਸਮੇਂ ਸਿਰ ਪੈਸਾ ਬਖਸ਼ ਦਿੱਤਾ ਹੈ। ਜੇ ਹਾਲਾਤ ਮਦਦ ਕਰ ਰਹੇ ਨੇ ਤੇ ਆਨੰਦ ਸਾਹਿਬ ਦੀ ਪੰਕਤੀ ਯਾਦ ਕਰ ਲੈਣੀ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਵਾਹਿਗੁਰੂ ਜੀ ਮੇਰੇ ਪੱਖ ਵਿੱਚ ਹੋਏ, ਉਹਨਾਂ ਨੇ ਸਾਡੀ ਮਦਦ ਵਾਸਤੇ ਉਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ। ਹੁਣ ਇਹੀ ਗੱਲਾਂ, ਤਿੰਨੋਂ ਗੱਲਾਂ ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਤੇ ਉਹ ਗੁਣ ਕਿਹਦੇ ਗਾ ਰਹੇ ਆ, ਵਾਹਿਗੁਰੂ ਦੇ ਗੁਣ ਗਾਏ ਜਾ ਰਹੇ ਨੇ। ਸਤਿਗੁਰੂ ਸਾਨੂੰ ਸਿਖਾ ਰਹੇ ਨੇ, ਰਸਨਾ ਗੁਣ ਗੋਪਾਲ ਨਿਧ ਗਾਏ। ਰਸਨਾ, ਇਹ ਜੀਵ ਦੋ ਕੰਮ ਕਰਦੀ ਜੇ, ਇੱਕ ਖਾਣਾ ਤੇ ਪੀਣਾ, ਦੂਸਰਾ ਕੰਮ ਹੈ ਬੋਲਣਾ। ਬੋਲਾਂ ਵਿੱਚ ਵੀ ਸਵਾਦ ਹੈ, ਖਾਣੇ ਵਿੱਚ ਵੀ ਸਵਾਦ ਹੈ, ਖਾਣੇ ਪੀਣੇ ਵਿੱਚ ਵੀ ਬੇਸਵਾਦੀ ਹੈ, ਬੋਲਣ ਵਿੱਚ ਵੀ ਬੇਸਵਾਦੀ ਹੈ। ਖਾਣਾ ਪਸੰਦ ਨਹੀਂ, ਬੰਦਾ ਖਾ ਲਵੇਗਾ ਉਲਟੀ ਆ ਜਾਏਗੀ। ਕੋਈ ਬੰਦਾ ਪਸੰਦ ਨਹੀਂ, ਉਹਦੇ ਗੁਣਾਂ ਦੀ ਗੱਲ ਹੋਈ ਹੈ ਤੇ ਉਹਦੇ ਬਾਰੇ ਨੈਗੇਟਿਵ ਬੋਲ ਕੇ ਵੀ ਆਪਣੇ ਅੰਦਰੋਂ ਇਹ ਜ਼ਹਿਰ ਬੰਦਾ ਕੱਢ ਲੈਂਦਾ ਹੈ। ਪਰ ਇਸ ਜੀਵ ਰਾਹੀਂ ਸਵਾਦ ਜੀਵ ਨਹੀਂ ਮਾਣਦੀ, ਸਵਾਦ ਸਾਡੀ ਸੁਰਤ ਮਾਣਦੀ ਹੈ। ਵਾਹਿਗੁਰੂ, ਜੇ ਜੀਵ ਸਵਾਦ ਮਾਣਦੀ ਹੁੰਦੀ ਤੇ ਦੋ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ। ਇੱਕ ਬੰਦਾ ਕਹਿੰਦਾ ਹੈ, ਉਹਨੂੰ ਪੁੱਛੋ ਤੈਨੂੰ ਬਿਸਕਟ ਕਿਹੜੇ ਚੰਗੇ ਲੱਗਦੇ ਨੇ, ਉਹ ਆਪਣੀ ਵਰਾਇਟੀ ਦੱਸੇਗਾ, ਆਹ ਬਿਸਕੁਟ ਮੈਨੂੰ ਬੜੇ ਚੰਗੇ ਲੱਗਦੇ ਨੇ। ਅੱਛਾ ਜੀ, ਉਹਦੇ ਸਾਹਮਣੇ ਬਿਸਕੁਟ ਰੱਖ ਦਿੱਤੇ ਨੇ, ਕਹਿੰਦਾ ਮੇਰੇ ਫੇਵਰਟ ਹੈ, ਦੋ ਖਾਏਗਾ, ਤਿੰਨ ਖਾ ਜਾਏਗਾ, ਚਾਰ ਖਾ ਜਾਏਗਾ, ਫੇਵਰਟ ਹੈ। ਪਰ ਉਸਨੂੰ ਪਹਿਲਾਂ ਇੱਕ ਰਸਗੁੱਲਾ ਖਵਾ ਦੇਣਾ ਜਾਂ ਗੁਲਾਬ ਜਾਮਣ ਖਵਾ ਦੇਣੀ, ਗੁਲਾਬ ਜਾਮਣ ਖਵਾ ਕੇ ਹੁਣ ਬਿਸਕੁਟ ਖਵਾ ਕੇ ਦਿਖਾਉਣਾ, ਕਹੇਗਾ ਨਹੀਂ 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 ਗੁਲਾਬ ਜਾਮਣ ਤੋਂ ਬਾਅਦ ਸਵਾਦ ਨਹੀਂ ਲੱਗਦੇ। ਜੀਵ ਉਹੀ ਹੈ, ਨੋਟ ਕਰਿਓ, ਜੀਵ ਉਹੀ ਹੈ, ਜੀਵ ਨਹੀਂ ਸੁਰਤ ਜਿਹੜੀ ਹੈ ਉਹ ਰਸ ਮਾਣਦੀ ਹੈ। ਗੁਰੂ ਰਹਿਮਤ ਕਾਰਨ ਇਸੇ ਤਰ੍ਹਾਂ ਬੋਲਾਂ ਰਾਹੀਂ ਜਦੋਂ ਤੇ ਕਿਸੇ ਬੰਦੇ ਨਾਲ ਪਿਆਰ ਹੈ, ਉਹਦੇ ਔਗਣ ਵੀ ਨਹੀਂ ਦਿਸਦੇ, ਉਹਦੇ ਔਗਣਾਂ ਦੀ ਚਰਚਾ ਵੀ ਚੰਗੀ ਨਹੀਂ ਲੱਗਦੀ। ਜਦੋਂ ਉਸ ਬੰਦੇ ਨਾਲ ਸਾਡੀ ਅਣਬਣ ਹੋ ਜਾਵੇ, ਮਨ ਅੰਦਰ ਐਲਰਜੀ ਪੈਦਾ ਹੋ ਜਾਵੇ, ਤੇ ਹੁਣ ਉਹੀ ਜ਼ੁਬਾਨ ਹੈ ਉਹਦੇ ਗੁਣਾਂ ਦੀ ਗੱਲ ਕਰੇਗੀ ਨਹੀਂ, ਉਹੀ ਕੰਨ ਨੇ ਗੁਣਾਂ ਦੀ ਗੱਲ ਸੁਣੇਗੀ ਨਹੀਂ, ਇਹਦਾ ਮਤਲਬ, ਯਾਨੀ ਕਾਹਨ ਸਿੰਘ ਜੀ ਨਾਭਾ ਹੋਰਾਂ ਨੇ ਰਸਨਾ ਦੇ ਅਰਥ ਕੀਤੇ ਨੇ, ਜਿਸ ਰਾਹੀਂ ਰਸ ਗ੍ਰਹਿਣ ਕੀਤੇ ਜਾਂਦੇ ਨੇ। ਅਖਵਾਇ ਰਸ ਗ੍ਰਹਿਣ ਕੀਤੇ ਜਾਂਦੇ, ਇਹ ਗਿਆਨ ਇੰਦਰੇ ਸਾਧਨ ਹੈ, ਬਾਡੀ ਪਾਰਟਸ ਸੋਰਸਿਸ ਨੇ, ਸਵਾਦ ਮਨ ਮਾਣਦਾ ਹੈ, ਸਵਾਦ ਸੁਰਤ ਮਾਣਦੀ ਹੈ। ਸਤਿਗੁਰੂ ਕਹਿਣ ਲੱਗੇ, ਪਿਆਰਿਓ ਇਸ ਗੱਲ ਦਾ ਧਿਆਨ ਰੱਖਿਆ ਜਾਵੇ, ਅਸੀਂ ਜੋ ਵੀ ਕੰਮ ਕਰ ਰਹੇ ਹਾਂ ਜਾਂ ਸਾਡੇ ਕੰਮਾਂ ਵਿੱਚ ਜੋ ਵੀ ਆ ਕੇ ਮਦਦਗਾਰ ਬਣ ਰਹੇ ਨੇ, ਇਸ ਸਭ ਦੇ ਪਿੱਛੇ ਸ਼ਕਤੀਆਂ ਮੇਰੇ ਪਿਆਰੇ ਵਾਹਿਗੁਰੂ ਦੀਆਂ ਚੱਲ ਰਹੀਆਂ ਨੇ। ਇਸ ਲਈ ਸਾਨੂੰ ਗੁਰਬਾਣੀ ਦੀ ਸ਼ੁਰੂਆਤ ਵਿੱਚ ਵਾਹਿਗੁਰੂ ਦੇ ਗੁਣ ਦੱਸਣ ਲੱਗਿਆਂ ਇੱਕ ਗੁਣ ਦੱਸਿਆ ਹੈ ਕਰਤਾ ਪੁਰਖ। ਕਰਤਾ ਪੁਰਖ ਬੰਦੇ ਦਾ ਮਨ ਕਹਿੰਦਾ ਹੈ ਮੈਂ ਕੀਤਾ ਹੈ, ਬੰਦੇ ਦਾ ਮਨ ਕਹਿੰਦਾ ਹੈ ਇਹ ਬੂਟਾ ਮੈਂ ਲਾਇਆ ਸੀ ਅੱਜ ਤੋਂ 20 ਸਾਲ ਪਹਿਲਾਂ, ਦੇਖੋ ਅੱਜ 20 ਸਾਲਾਂ ਚ ਕਿੱਡਾ ਹੋ ਗਿਆ, ਇਹਨੂੰ ਕਿੰਨਾ ਫਲ ਲੱਗਦਾ ਪਿਆ ਹੈ। ਅੱਛਾ ਤੂੰ ਲਾਇਆ ਸੀ ਤੇ ਜਦੋਂ ਬੂਟਾ ਸੁੱਕ ਜਾਂਦਾ ਹੈ ਫਿਰ ਤੂੰ ਲਾਇਆ ਸੀ ਇਹਨੂੰ ਹਰਾ ਕਰਕੇ ਦਿਖਾ। ਬੰਦੇ ਦੇ ਮਨ ਨੂੰ ਇੱਕ ਗੱਲ ਦੀ ਮਨ ਵਿੱਚੋਂ ਭੁੱਲ ਜਾਂਦਾ ਹੈ ਕਿ ਸ਼ਕਤੀਆਂ ਵਾਹਿਗੁਰੂ ਦੀਆਂ ਕੰਮ ਕਰ ਰਹੀਆਂ ਨੇ। ਇਸ ਲਈ ਪਾਵਨ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਸਾਨੂੰ ਇੰਜ ਸਮਝਾਇਆ ਹੈ ਕਿ ਕੀਤੇ ਕਹੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਣਾ। ਸ਼ਕਤੀਆਂ ਵਾਹਿਗੁਰੂ ਜੀ ਦੀਆਂ ਕੰਮ ਕਰ ਰਹੀਆਂ ਨੇ। ਸਾਡਾ ਜੀਵਨ ਇੱਕ ਸੋਰਸ ਹੈ, ਸਾਡਾ ਜੀਵਨ ਇੱਕ ਛੋਟਾ ਜਿਹਾ ਸੋਰਸ ਹੈ। ਇਸ ਸਮੁੱਚੇ ਯੂਨੀਵਰਸ ਦੇ ਵਿੱਚ ਅਸੀਂ ਇਤਨੇ ਕੁ ਵੀ ਨਹੀਂ ਹਾਂ ਜਿਤਨੀ ਕੀੜੀ ਹੁੰਦੀ ਹੈ। ਆਪਾਂ ਸਾਰਿਆਂ ਨੇ ਕੀੜਿਆਂ ਦਾ ਭੌਣ ਦੇਖਿਆ ਹੋਵੇਗਾ। ਕਦੀ ਕਦਾਈ ਪੰਜਾਬ ਦੇ ਅੰਦਰ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਧਰਤੀ ਬਹੁਤ ਤਪਦੀ ਹੋਵੇ ਜੂਨ ਜੁਲਾਈ ਵਿੱਚ, ਉਧਰੋਂ ਬਾਰਿਸ਼ ਪੈਣ ਦੀ ਸੰਭਾਵਨਾ ਬਣੀ ਹੋਵੇ ਤੇ ਜਿਹੜੀਆਂ ਕੀੜੀਆਂ ਨੇ ਨਾ ਉਹ ਯਕਦਮ ਬਾਹਰ ਨਿਕਲਦੀਆਂ ਨੇ। ਮੇਰੇ ਖਿਆਲ ਵਿੱਚ ਹਾਲੇ ਤੱਕ ਕਦੀ ਸੁਣਿਆ ਨਹੀਂ ਕਿ ਕਿਸੇ ਨੇ ਕਦੀ ਗਿਣਤੀ ਕੀਤੀ ਹੋਵੇ ਕਿ ਇਤਨੀਆਂ ਕੀੜੀਆਂ ਬਾਹਰ ਨਿਕਲ ਆਈਆਂ, ਤੇ ਸ਼ਾਇਦ ਗਿਣਤੀ ਕੀਤੀ ਵੀ ਨਹੀਂ ਜਾ ਸਕਦੀ। ਕਾਊਂਟਲੈਸ ਇਤਨੀਆਂ ਕੀੜੀਆਂ ਬਾਹਰ ਆਉਂਦੀਆਂ ਨੇ। ਬੰਦਾ ਉਸ ਵੇਲੇ ਯਤਨ ਕਰਦਾ ਹੈ ਕਿ ਕੁਛ ਪ੍ਰਬੰਧ ਕੀਤਾ ਜਾਵੇ, ਪਤਾ ਨਹੀਂ ਕਿੱਧਰ ਕਿੱਧਰ ਨੂੰ ਜਾ ਰਹੀਆਂ ਇਤਨੀਆਂ ਕੀੜੀਆਂ ਦੇ ਵਿੱਚੋਂ ਇੱਕ ਕੀੜੀ, ਕਿਤਨੇ ਵੱਡੇ ਢੇਰ ਦੇ ਵਿੱਚੋਂ ਇੱਕ ਕੀੜੀ। ਦੂਸਰੀ ਐਗਜ਼ਾਮਪਲ, ਆਪਾਂ ਸਾਰਿਆਂ ਨੇ ਦਾਣਿਆਂ ਦੇ ਢੇਰ ਲੱਗੇ ਦੇਖੇ ਨੇ। ਕਿਸਾਨ ਕਣਕ ਵੱਢਦਾ ਹੈ, ਕਣਕ ਕੱਢਦਾ ਹੈ, ਢੇਰ ਲਾ ਲੈਂਦਾ ਹੈ। ਐਡੇ ਵੱਡੇ ਢੇਰ ਦੇ ਵਿੱਚ ਇੱਕ ਦਾਣੇ ਦੀ ਕੋਈ ਕੀਮਤ ਨਹੀਂ ਹੈ, ਨੋਟ ਕਰਿਓ। ਇਹੀ ਕਾਰਨ ਹੈ ਕਿ ਕਿਸਾਨ ਦੇ ਦਾਣਿਆਂ ਦੇ ਢੇਰ ਵਿੱਚੋਂ ਕੋਈ ਇੱਕ ਦਾਣਾ ਚੱਕ ਕੇ ਮੂੰਹ ਚ ਪਾ ਲਿਓ, ਕੁਛ ਨਹੀਂ ਬੋਲੇਗਾ, ਕਿਉਂਕਿ ਉਹਦੀ ਕੋਈ ਵੈਲਿਊ ਨਹੀਂ ਹੈ ਇੱਕ ਦਾਣੇ ਦੀ। ਗੁਰੂ ਰਹਿਮਤ ਕਾਰਨ ਇਹ ਇਤਨੇ ਵੱਡੇ ਯੂਨੀਵਰਸ ਦੇ ਵਿੱਚ ਸਾਡੀ ਕਾਇਆ ਕੀ ਹੈ, ਸਾਡੀ ਕੁਵਤ ਕੀ ਹੈ, ਸਾਡੀ ਤਾਕਤ ਕੀ ਹੈ, ਸਾਡੀ ਹੋਂਦ ਹੈ ਵੀ ਕੀ, ਇੱਕ ਕੀੜੀ ਜਿੰਨੀ ਵੀ ਨਹੀਂ। ਇਹ ਤੇ ਇੱਕ ਸੋਰਸ ਹੈ, ਵਾਹਿਗੁਰੂ ਦਾ ਸਿਸਟਮ ਚੱਲੀ ਜਾ ਰਿਹਾ। ਪਰ ਬੰਦੇ ਦਾ ਧਿਆਨ ਆਪਣੇ ਕੀਤੇ ਕਰਮਾਂ ਤੇ ਹੈ, ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵੱਲ ਧਿਆਨ ਨਹੀਂ ਆਖੋ ਵਾਹਿਗੁਰੂ। ਇਸ ਲਈ ਰਸਨਾ ਸ਼ਬਦ ਵਰਤਿਆ, ਰਸਨਾ ਤੂੰ ਆਪਣੀ ਸੁਰਤ ਨਾਲ ਇੱਕ ਗੱਲ ਦਾ ਧਿਆਨ ਕਰਿਆ ਕਰ, ਜਦੋਂ ਵੀ ਕੋਈ ਕਿਸੇ ਕੰਮ ਦੀ ਵਡਿਆਈ ਬਾਰੇ ਕਹਿ ਰਿਹਾ ਪਿਆਰਿਆ, ਉਹ ਤੂੰ ਨਹੀਂ ਕੀਤਾ, ਉਹ ਤੇਰੇ ਮਿੱਤਰਾਂ ਰਿਸ਼ਤੇਦਾਰਾਂ ਨੇ ਨਹੀਂ ਕੀਤਾ, ਇਹ ਸਾਰੇ ਜਿਹੜੇ ਕੰਮ ਹੋ ਰਹੇ ਨੇ ਇਹ ਕਰਨ ਦੇ ਪਿੱਛੇ ਕੋਈ ਹੋਰ ਹੈ, ਉਹਦੀ ਗੱਲ ਵੀ ਕਰ ਲਿਆ ਕਰ ਆਖੋ ਵਾਹਿਗੁਰੂ। ਮੈਂ ਫਿਰ ਦੁਹਰਾ ਦਿਆਂ, ਇੱਕ ਡੇਰੇ ਜਾਂ ਗੁਰਦੁਆਰੇ ਵਿੱਚ ਰਹਿਣ ਵਾਲਾ 5 ਘੰਟੇ ਸਮਾਧੀ ਲਾ ਸਕਦਾ ਹੈ। ਆ ਬੱਚੇ ਪਾਲ ਪਲੋਸ ਕੇ ਇੱਕ ਜੌਬ ਕਰਨ ਵਾਲਾ, ਬਿਜ਼ਨਸ ਕਰਨ ਵਾਲਾ, ਟੈਕਸੀ ਚਲਾਉਣ ਵਾਲਾ, ਉਹਦੇ ਕੋਲ 5 ਘੰਟੇ ਨਹੀਂ ਹੈ। ਸੱਚਾਈ ਇਹ ਹੈ, ਕਹਿਣ ਨੂੰ ਕੋਈ ਵੀ ਕਹੀ ਜਾਵੇ, ਹਵਾਈ ਕਿਲੇ ਬੁਲਾਉਣੇ ਬੜੇ ਸੌਖੇ ਹੁੰਦੇ ਨੇ, ਇੱਧਰ ਉੱਧਰ ਦੀਆਂ ਵਿਚਾਰਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ। ਤੁਸੀਂ ਦੇਖ ਲੈਣਾ ਸਮੁੱਚੇ ਆਪਾਂ ਜਿਤਨੇ ਵੀ ਆਪਣੇ ਇਲਾਕੇ ਵਿੱਚ ਸਿੱਖ ਪਰਿਵਾਰ ਰਹਿੰਦੇ ਨੇ, ਨਿਤਨੇਮੀ ਕਿੰਨੇ ਕੁ ਹੋਣਗੇ, ਕਿੰਨੇ ਕੁ ਨਿਤਨੇਮੀ ਹੋਣਗੇ? ਕੀ 50% ਹੋਣਗੇ? ਲੱਗਦਾ ਨਹੀਂ ਹੈ। ਜੇ ਥੋੜਾ ਜਿਹਾ ਹੋਰ ਗ੍ਰਾਫ ਥੱਲੇ ਕਰੀਏ 25% ਹੋਣਗੇ। ਕਦੀ ਕਦਾਈ ਤੇ ਇੰਝ ਲੱਗਦਾ ਕਿ ਸ਼ਾਇਦ ਨਿਤਨੇਮੀ 5% ਹੀ ਹੋਣਗੇ, ਕਿਉਂਕਿ ਜਿਸ ਤਰ੍ਹਾਂ ਦਾ ਜ਼ਿੰਦਗੀ ਦਾ ਰੁਟੀਨ ਚੱਲ ਰਿਹਾ ਨਾ, ਇਸ ਜ਼ਿੰਦਗੀ ਦੇ ਰੁਟੀਨ ਵਿੱਚ ਫੌਰਨ ਵਰਗੀ ਹਾਰਡ ਲਾਈਫ ਦੇ ਵਿੱਚ ਕੋਈ ਬੰਦਾ 1 ਘੰਟਾ ਕੱਢੇਗਾ, ਖਿਮਾ ਕਰਨੀ ਬੜਾ ਕਠਿਨ ਲੱਗ ਰਿਹਾ ਹੈ। ਪਰ ਉਹ ਜਿਤਨਾ ਮਰਜ਼ੀ ਬਿਜ਼ੀ ਹੈ, ਜਨਰਲ ਡਿਸਕਸ਼ਨ ਤੇ ਕਰਦਾ ਹੀ ਹੋਏਗਾ, ਖਵਾਏਗਾ ਕੁਛ ਨਾ ਕੁਛ ਡਿਸਕਸ਼ਨ ਤੇ ਆਫਿਸ ਵਿੱਚ ਵੀ ਹੋ ਜਾਂਦੀ ਹੋਏਗੀ, ਕੁਝ ਨਾ ਕੁਝ ਡਿਸਕਸ਼ਨ ਘਰ ਦੇ ਵਿੱਚ ਡਾਇਨਿੰਗ ਟੇਬਲ ਤੇ ਬੈਠਿਆਂ ਵੀ ਹੁੰਦੀ ਹੋਏਗੀ, ਕਦੀ ਨਾ ਕਦੀ ਫੋਨ ਤੇ ਗੱਲ ਕਰਦਿਆਂ ਵੀ ਹੋਈ ਹੋਏਗੀ। ਉਦੋਂ ਜਦੋਂ ਪੋਜ਼ਿਟਿਵਿਟੀ ਦੀ ਗੱਲ ਹੁੰਦੀ ਹੈ, ਉਸ ਪੋਜ਼ਿਟਿਵਿਟੀ ਦਾ ਕ੍ਰੈਡਿਟ ਕਿਸ ਨੂੰ ਦੇ ਰਹੇ ਹਾਂ? ਆਖੋ ਵਾਹਿਗੁਰੂ। ਜੇ ਅਸੀਂ ਇਹ ਸ਼ਬਦ ਵਰਤਾਂਗੇ ਕਿ ਮੈਂ ਅਖੰਡ ਪਾਠ ਸਾਹਿਬ ਕਰਵਾਇਆ ਸੀ ਤੇ ਗੁਰਦੁਆਰਾ ਸਾਹਿਬ ਲੰਗਰ ਕਰਵਾਇਆ ਸੀ, ਇਸ ਲਈ ਉਲਝੇ ਰਹੇ, ਫਿਰ ਅਖੰਡ ਪਾਠ ਸਾਹਿਬ ਤੂੰ ਕਰਵਾ ਦਿੱਤਾ, ਲੰਗਰ ਤੂੰ ਕਰਵਾ ਦਿੱਤਾ, ਗੁਰੂ ਨੇ ਤੇ ਵਾਹਿਗੁਰੂ ਨੇ ਕੁਛ ਕੀਤਾ ਹੀ ਨਹੀਂ ਜਿਹੜੇ ਤਿੰਨ ਦਿਨ ਬੈਠੇ ਰਹੇ। ਸਾਡੀ ਆਮ ਡਿਸਕਸ਼ਨ ਦੇ ਵਿੱਚ ਗੁਰੂ ਦੀ ਬਾਤ ਕਿਤਨੀ ਕਰ ਰਹੀ ਹੈ, ਸਾਡੀ ਡਿਸਕਸ਼ਨ ਦੇ ਵਿੱਚ ਵਾਹਿਗੁਰੂ ਦੀ ਬਾਤ ਕਿਤਨੀ ਕਰ ਰਹੀ ਹੈ, ਇਹ ਡਿਸਕਸ਼ਨ ਸਾਨੂੰ ਵਧਾਉਣੀ ਪਵੇਗੀ, ਯਤਨ ਕਰਨੇ ਪੈਣਗੇ। ਬੜਾ ਇੱਕ ਪਿਆਰਾ ਸ਼ਬਦ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਔਰ ਹੋਰ ਵੀ ਵੈਸੇ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਦੋ ਸੈਂਟੈਂਸਿਸ ਨੂੰ ਜੋੜਨ ਵਾਸਤੇ ਵਰਤਦੇ ਹਾਂ। ਇਹ ਸ਼ਬਦ ਕਿਤਨਾ ਪਿਆਰਾ ਸ਼ਬਦ ਹੈ, ਇਹਨੂੰ ਤੁਸੀਂ ਹਰ ਸੈਂਟੈਂਸ ਨਾਲ ਵਰਤ ਸਕਦੇ ਹੋ। ਇਤਨਾ ਕਹਿਣ ਦੀ ਲੋੜ ਹੈ ਕਿ ਗੁਰੂ ਦੀ ਕਿਰਪਾ ਨਾਲ ਸਾਡਾ ਕੰਮ ਹੋ ਗਿਆ। ਦੇਖੋ, ਤੁਸੀਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਦੇ ਜੇ, ਹੋਰ ਵੱਖ ਵੱਖ ਤਰ੍ਹਾਂ ਦੇ ਤੁਸੀਂ ਕਾਗਜ਼ ਪੱਤਰ ਜਿਹੜੇ ਹੈ ਅਪਲਾਈ ਕਰਦੇ ਜੇ, ਜਦੋਂ ਉਹ ਮਿਲ ਜਾਂਦਾ ਹੈ ਤੇ ਆਪਾਂ ਆਮ ਡਿਸਕਸ਼ਨ ਕਰਦੇ ਹਾਂ, ਭਾਵੇਂ ਇੱਕ ਬੰਦੇ ਕੋਲੇ ਕਰੀਏ ਭਾਵੇਂ ਦੋ ਕੋਲੇ ਕਰੀਏ, ਜ਼ਿੰਦਗੀ 'ਚ ਜ਼ਰੂਰ ਦੱਸਦੇ ਹਾਂ ਜੀ ਮੈਂ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ ਸੀ, ਮੈਨੂੰ ਲਾਇਸੈਂਸ ਮਿਲ ਗਿਆ। ਜੇ ਇਤਨਾ ਕੁ ਸ਼ਬਦ ਜੋੜ ਦਿੱਤਾ ਜਾਵੇ ਜੀ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ ਸੀ, ਗੁਰੂ ਦੀ ਕਿਰਪਾ ਨਾਲ ਲਾਇਸੈਂਸ ਮਿਲ ਗਿਆ, ਗੁਰੂ ਦੀ ਕਿਰਪਾ ਨਾਲ, ਕੋਈ ਫਰਕ ਨਹੀਂ ਪਵੇਗਾ। ਆਪਣੇ ਅੰਦਰੋਂ ਇਨਫੀਰੀਅਰਟੀ ਕੰਪਲੈਕਸ ਕੱਢ ਦਿਓ, ਇਹ ਸਾਹਮਣੇ ਵਾਲਾ ਕੀ ਕਹੇਗਾ, ਸਗੋਂ ਉਹਦੇ ਤੇ ਚੰਗਾ ਪ੍ਰਭਾਵ ਪਵੇਗਾ ਕਿ ਇਹ ਬੰਦਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਹੈ, ਉਹਦੇ ਤੇ ਚੰਗਾ ਪ੍ਰਭਾਵ ਪਵੇਗਾ ਕਿ ਇਹ ਬੰਦਾ ਵਾਹਿਗੁਰੂ ਨਾਲ ਪਿਆਰ ਕਰਨ ਵਾਲਾ ਹੈ। ਪਰ ਸਾਡਾ ਇਨਫੀਰੀਅਰਟੀ ਕੰਪਲੈਕਸ ਹੋਣ ਕਰਕੇ ਅਸੀਂ ਆਮ ਗੁਰਮਤ ਦੇ ਸ਼ਬਦ ਦੁਨੀਆਂ ਦੇ ਸਾਹਮਣੇ ਬੋਲਣੇ ਛੱਡ ਦਿੱਤੇ, ਖਿਮਾ ਕਰਦੇ ਨੀ, ਸਿੱਖ ਸਿੱਖ ਨੂੰ ਮਿਲਣ ਲੱਗਿਆ, ਫਤਿਹ ਬੁਲਾਉਣੀ ਛੱਡ ਗਿਆ, ਦੁਨੀਆਂ ਕੀ ਕਹੇਗੀ। ਤੇ ਹਾਲੇ ਵੀ ਨੋਟ ਕਰਿਓ, ਜਦੋਂ ਸਿੱਖ ਸਿੱਖ ਨੂੰ ਮਿਲਦਾ ਹੈ ਗੁੱਡ ਮਾਰਨਿੰਗ ਤੇ ਫਿਰ ਵੀ ਨੀ ਉਹ ਤੋਂ ਕਿਹਾ ਜਾਂਦਾ, ਫਿਰ ਵੀ ਤੇ ਸਤਿ ਸ੍ਰੀ ਅਕਾਲ ਕਹਿੰਦਾ ਹੀ ਹੈ, ਤੇ ਫਿਰ ਕਿਹੜਾ ਨਹੀਂ ਪਤਾ ਲੱਗਦਾ ਹੋਏਗਾ ਕਿ ਇਹ ਸਿੱਖ ਨੇ। ਤੇ ਜਦੋਂ ਸਤਿ ਸ੍ਰੀ ਅਕਾਲ ਕਹਿੰਦਾ ਹੈ, ਫਿਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿਣ ਚ ਕੀ ਫਰਕ ਸੀ, ਪਰ ਇੱਕ ਇਨਫੀਰੀਅਰਟੀ ਕੰਪਲੈਕਸ ਆ ਗਿਆ। ਦੇਖਿਆ ਜਾਵੇ ਤੇ ਜੇ ਇਹ ਫਤਿਹ ਬੁਲਾਈਏ, ਇਸ ਵਿੱਚ ਵੀ ਵਾਹਿਗੁਰੂ ਦੇ ਦੋ ਵਾਰੀ ਗੁਣ ਗਾਏ ਗਏ ਨੇ, ਖਾਲਸਾ ਵਾਹਿਗੁਰੂ ਦਾ ਹੈ ਤੇ ਫਤਿਹ ਵਾਹਿਗੁਰੂ ਦੀ ਹੈ। ਗੁਰੂ ਰਹਿਮਤ ਕਰਨ ਸਤਿਗੁਰੂ ਸਾਨੂੰ ਸਿਖਾ ਰਹੇ ਨੇ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਗਾਉਣੇ ਨੇ, ਕਿ ਇੱਥੇ ਅਖੀਰਲੀ ਪੰਕਤੀ ਨੂੰ ਧਿਆਨ ਵਿੱਚ ਕਰ ਲੈਣਾ, ਕਦੋਂ ਗਾਉਣੇ ਨੇ ਤੇ ਕਿੰਨਾ ਚਿਰ ਗਾਉਣੇ ਨੇ। ਸਤਿਗੁਰੂ ਕਹਿੰਦੇ ਸਦਾ ਸਿਮਰ ਨਾਰਾਇਣ, ਸਦਾ। ਮੈਂ ਫਿਰ ਦੁਹਰਾ ਦਿਆਂ, ਮੈਂ ਵੀ ਕੋਈ ਕਥਾਵਾਚਕ ਨਹੀਂ, ਮੈਂ ਵੀ ਤੁਹਾਡੇ ਵਾਂਗ ਗ੍ਰਸਤੀ ਹੀ ਹਾਂ। ਆਪਾਂ ਸਾਰੇ ਪੁੱਤਰਾਂ ਧੀਆਂ ਵਾਲਾ ਜੀਵਨ ਜਿਉਂ ਰਹੇ ਹਾਂ। ਫਰਕ ਇਤਨਾ ਕਿ ਤੁਹਾਡੇ ਘਰ ਵਿੱਚ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਜਾ ਕੇ ਹੱਲ ਕਰ ਲੈਣਾ, ਅਸੀਂ ਵਾਪਸ ਜਾਣ ਜੋਗੇ ਵੀ ਨਹੀਂ ਹੁੰਦੇ। ਅਸੀਂ ਛੋਟੀ ਛੋਟੀ ਸਮੱਸਿਆ ਦੇ ਵਾਪਸ ਜਾਣ ਜੋਗੇ ਨਹੀਂ ਹੁੰਦੇ। ਤੁਹਾਡੇ ਬੱਚਾ ਥੋੜਾ ਬਹੁਤ ਬਿਮਾਰ ਹੋ ਜਾਵੇ ਤੇ ਤੁਸੀਂ ਸਭ ਕੁਝ ਛੱਡ ਕੇ ਘਰ ਜਾ ਸਕਦੇ ਹੋ, ਅਸੀਂ ਥੋੜੀ ਬਹੁਤੀ ਬਿਮਾਰੀ ਤੇ ਉਹ ਵੀ ਨਹੀਂ ਜਾ ਸਕਦੇ ਹੁੰਦੇ। ਪਰ ਜਿਉਂ ਜੇ ਝੰਝਟ ਤੁਹਾਡੀ ਦੁਨੀਆਂ ਦੇ ਸਾਹਮਣੇ ਹੈ, ਉਹ ਜੇ ਝੰਝਟ ਸਾਡੀ ਦੁਨੀਆਂ ਵਿੱਚ ਵੀ ਹੈ। ਬਿਜਲੀ ਦਾ ਬਿੱਲ ਆ ਗਿਆ, ਇਹ ਆ ਗਿਆ, ਉਹ ਆ ਗਿਆ, ਝੰਝਟ ਤੁਹਾਡੀ ਦੁਨੀਆਂ ਵਿੱਚ ਵੀ ਹੈ ਤੇ ਸਾਡੀ ਦੁਨੀਆਂ ਵਿੱਚ ਵੀ ਹੈ। ਮੈਂ ਤੇ ਇੱਕ ਜਨਰਲ ਲਾਈਫ ਨੂੰ ਲੈ ਕੇ ਇਹ ਗੱਲ ਕਵਾਂਗਾ ਕਿ ਕੋਈ ਸਾਨੂੰ ਕਹੇ ਕਿ ਤੂੰ 5 ਘੰਟੇ ਭਗਤੀ ਚ ਬੈਠ ਜਾ ਤੇ 5 ਘੰਟੇ ਭਗਤੀ ਚ ਬੈਠ ਕੇ ਸਾਰਾ ਕੁਛ ਡਿਸਟਰਬ ਹੋ ਜਾਏਗਾ, ਕਿਉਂਕਿ ਸਵੇਰੇ ਉੱਠ ਕੇ ਘਰ ਦਾ ਕੰਮ ਕਰਨਾ, ਮੇਰੀਆਂ ਮਾਵਾਂ ਭੈਣਾਂ ਨੇ ਖਾਣਾ ਤਿਆਰ ਕਰਨਾ, 8 ਘੰਟੇ ਜੌਬ ਕਰਨੀ, ਆ ਕੇ ਫਿਰ ਖਾਣਾ ਤਿਆਰ ਕਰਨਾ। ਬਹੁਤੇ ਵਿਚਾਰੇ ਸ਼ਾਇਦ ਥੱਕੇ ਟੁੱਟੇ ਜਦੋਂ 8 ਘੰਟੇ ਜੌਬ ਕੀਤੀ ਹੈ, ਇੱਧਰ ਉੱਧਰ ਦੀ ਟੈਨਸ਼ਨ ਹੈ, ਸੋਚਦੇ ਜੇ ਕੋਈ ਗੱਲ ਨਹੀਂ, ਮੁੱਲ ਦਾ ਮੰਗਾ ਲਓ, ਪੀਜ਼ਾ ਮੰਗਾ ਕੇ ਖਾ ਲਓ, ਬਰਗਰ ਮੰਗਾ ਕੇ ਖਾ ਲਓ, ਠੀਕ ਹੈ, ਖਾਧਾ ਜਾਂਦਾ, ਸੈਕੰਡਰੀ ਸਲੂਸ਼ਨ ਹੈ, ਘਰ ਦੇ ਖਾਣੇ ਨਾਲ ਦੀ ਰੀਸ ਨਹੀਂ ਹੈ। ਆਖੋ ਵਾਹਿਗੁਰੂ, ਮਜਬੂਰੀਆਂ ਨੇ, ਇਹ ਹਾਰਡ ਲਾਈਫ ਦੀਆਂ ਮਜਬੂਰੀਆਂ ਨੇ। ਸਵੇਰ ਵੇਲੇ ਖਾਣਾ ਬਣਾ ਲੈਣਾ, ਉਸੇ ਤਰ੍ਹਾਂ ਲਪੇਟ ਕੇ ਗੱਡੀ ਚ ਬੈਠ ਕੇ ਜਾਂਦੇ ਜਾਂਦੇ ਖਾਣਾ। ਪੁੱਛੋ ਉਹਨਾਂ ਨੂੰ ਜਿਨ੍ਹਾਂ ਦੀ ਲਾਈਫ ਬਿਜ਼ੀ ਹੈ, ਤੇ ਸ਼ਾਇਦ ਤੁਸੀਂ ਸਾਰੇ ਸਹਿਮਤ ਹੋਵੋਗੇ, ਲਾਈਫ ਜਿਤਨੀ ਮਰਜ਼ੀ ਬਿਜ਼ੀ ਹੈ ਪਰ ਇਸ ਤਰੀਕੇ ਨਾਲ ਹਰ ਕੋਈ ਬੰਦਾ ਹਰ ਵੇਲੇ ਗੁਣ ਗਾ ਸਕਦਾ ਹੈ, ਆਖੋ ਵਾਹਿਗੁਰੂ ਗਾ ਸਕਦਾ। ਕੁਛ ਚੀਜ਼ਾਂ ਅਸੀਂ ਟਿਪਸ ਦੇ ਉੱਪਰ ਨੋਟ ਕਰ ਲਈਏ ਜਿਹੜੀਆਂ ਹਰ ਮਹੀਨੇ ਹਰ ਹਫ਼ਤੇ ਰਿਪੀਟ ਹੁੰਦੀਆਂ ਨੇ। ਫੋਰ ਐਗਜ਼ਾਮਪਲ, ਹਰ ਮਹੀਨੇ ਮੇਰਾ ਖਿਆਲ ਹੈ ਜੇ ਪਤੀ ਪਤਨੀ ਜੌਬ ਕਰਦੇ ਨੇ ਤੇ ਜ਼ਰੂਰ ਪੁੱਛਦੇ ਹੋਣਗੇ ਜੀ ਪੇ ਜਿਹੜੀ ਹੈ ਉਹ ਅਕਾਊਂਟ ਚ ਆ ਗਈ ਕਿ ਨਹੀਂ। ਜਿਨ੍ਹਾਂ ਦੀ ਡਾਇਰੈਕਟ ਅਕਾਊਂਟ ਵਿੱਚ ਆ ਜਾਂਦੀ ਹੈ ਜਾਂ ਕਿਸੇ ਨੂੰ ਕੈਸ਼ ਮਿਲਦਾ, ਤੇ ਮੇਰਾ ਖਿਆਲ ਹੈ ਇਹ ਚਰਚਾ ਹਰ ਮਹੀਨੇ ਚੱਲਦੀ ਹੋਏਗੀ ਜੀ ਤਨਖਾਹ ਮਿਲ ਗਈ ਕਿ ਨਹੀਂ। ਤੇ ਮੇਰਾ ਖਿਆਲ ਹੈ ਜਵਾਬ ਵੀ ਦੋ ਹੀ ਆਉਂਦੇ ਨੇ, ਇੱਕ ਹੁੰਦਾ ਹੈ ਕਿ ਹਲੇ ਨਹੀਂ ਮਿਲੀ, ਲੇਟ ਹੋ ਗਈ, ਇਸ ਵਾਰੀ ਦੇ ਨਹੀਂ ਰਹੇ, ਹਲੇ ਦੋ ਦਿਨ ਰੁਕ ਕੇ ਮਿਲੇਗੀ। ਇੱਕ ਜਵਾਬ ਹੁੰਦਾ ਹਾਂਜੀ ਮਿਲ ਗਈ। ਲੈ ਦੋਨਾਂ ਨਾਲ ਜੇ ਇੱਕ ਸ਼ਬਦ ਜੋੜ ਦਿੱਤਾ ਜਾਵੇ ਤਨਖਾਹ ਮਿਲ ਗਈ, ਜੇ ਨਹੀਂ ਮਿਲੀ ਤੇ ਹਾਲੇ ਜੀ ਵਾਹਿਗੁਰੂ ਦੀ ਰਜ਼ਾ ਹੈ ਇਸ ਵਾਰੀ ਦੋ ਮਹੀਨੇ ਲੇਟ ਹੋ ਦੋ ਦਿਨ ਲੇਟ ਹੋ ਗਈ ਹੈ, ਵਾਹਿਗੁਰੂ ਦੀ ਰਜ਼ਾ ਹੈ। ਜੇ ਮਿਲ ਗਈ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਿਲ ਗਈ ਹੈ, ਗੱਲ ਤਨਖਾਹ ਦੀ ਕੀਤੀ ਹੈ, ਗੁਣ ਵਾਹਿਗੁਰੂ ਦੇ ਗਾ ਲੈਣੇ, ਆਖੋ ਵਾਹਿਗੁਰੂ। ਹਰ ਮਹੀਨੇ ਮੇਰਾ ਖਿਆਲ ਹੈ ਚਰਚਾ ਚੱਲਦੀ ਹੋਏਗੀ। ਇੱਕ ਹੁੰਦਾ ਹੈ ਕਿ ਜਦੋਂ ਬੱਚਿਆਂ ਨੂੰ ਅਸੀਂ ਆਮ ਅਕਸਰ ਪੁੱਛਦੇ ਹਾਂ ਬੇਟਾ ਡੇਟ ਸ਼ੀਟ ਆ ਗਈ, ਉਹ ਐਗਜ਼ਾਮ ਦੇ ਕੇ ਆਉਂਦਾ ਹੈ, ਬੇਟੇ ਐਗਜ਼ਾਮ ਹੋ ਗਿਆ, ਕਿਉਂ ਜਾ ਹੋਇਆ। ਸ਼ਾਇਦ ਇਹ ਜਨਰਲ ਕੁਐਸਚਨ ਨੇ, ਹਰ ਪੇਰੈਂਟਸ ਜ਼ਰੂਰ ਪੁੱਛਦੇ ਹੋਣਗੇ, ਇੰਨਾ ਕਿਤੇ ਪੁੱਛਦੇ ਹੀ ਹੋਣਗੇ, ਬੇਟਾ ਐਗਜ਼ਾਮ ਕਿਵੇਂ ਹੋ ਗਿਆ। ਉਹ ਕਹਿੰਦਾ ਹਾਂ ਪਾਪਾ ਵਧੀਆ ਹੋ ਗਿਆ। ਜੇ ਇਤਨਾ ਕੁ ਨਾਲ ਸ਼ਬਦ ਐਡ ਕੀਤਾ ਜਾਵੇ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਪਾਪਾ ਬਹੁਤ ਵਧੀਆ ਹੋਇਆ, ਗੁਣ ਵਾਹਿਗੁਰੂ ਦੇ ਗਾ ਲੈਣੇ, ਆਖੋ ਵਾਹਿਗੁਰੂ। ਛੋਟੇ ਛੋਟੇ ਪੁਆਇੰਟ ਨੇ, ਸਾਡੀ ਜ਼ਿੰਦਗੀ ਚ ਆਮ ਵਰਤਦੇ ਨੇ। ਮੇਰੇ ਖਿਆਲ ਵਿੱਚ ਜਿਹੜੇ ਪਰਿਵਾਰਾਂ ਨੇ ਇਹ ਰੂਟੀਨ ਬਣਾਇਆ ਹੈ ਕਿ ਆਪਾਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਹੈ, ਡਾਇਨਿੰਗ ਟੇਬਲ ਤੇ ਬੈਠਾਂਗੇ, ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਫਿਰ ਖਾਣਾ ਖਾਵਾਂਗੇ, ਫਿਰ ਸਾਰਾ ਪਰਿਵਾਰ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ। ਜਿਨ੍ਹਾਂ ਨੇ ਤੇ ਇਹ ਰੂਟੀਨ ਬਣਾਇਆ ਹੈ ਉਹ ਤੇ ਬਾਤ ਹੈ ਵੱਖਰੀ, ਉਹ ਤੇ ਵੈਸੇ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰ ਲੈਂਦੇ ਨੇ। ਜਿਨ੍ਹਾਂ ਘਰਾਂ ਵਿੱਚ ਇਹ ਰੂਟੀਨ ਨਹੀਂ ਹੈ, ਮਾਪੇ ਕਿਸੇ ਹੋਰ ਟਾਈਮ ਤੇ ਖਾਣਾ ਖਾਂਦੇ ਜੇ, ਬੱਚੇ ਕਿਸੇ ਹੋਰ ਟਾਈਮ ਤੇ ਖਾਣਾ ਖਾਂਦੇ ਜੇ, ਮੇਰਾ ਖਿਆਲ ਹੈ ਇੱਕ ਸਵਾਲ ਜ਼ਰੂਰ ਪੁੱਛਿਆ ਜਾਂਦਾ, ਬੇਟਾ ਖਾਣਾ ਖਾ ਲਿਆ। ਤੇ ਉਸ ਵੇਲੇ ਜੇ ਬੇਟੇ ਦਾ ਜਵਾਬ ਹੋਵੇ ਹਾਂ ਮੰਮਾ ਵਾਹਿਗੁਰੂ ਦੀ ਕਿਰਪਾ ਨਾਲ ਖਾ ਲਿਆ, ਕੀ ਫਰਕ ਪਏਗਾ, ਕ੍ਰੈਡਿਟ ਵਾਹਿਗੁਰੂ ਨੂੰ ਚਲਿਆ ਗਿਆ। ਸਤਿਗੁਰੂ ਸਾਨੂੰ ਇਹ ਪਾਵਨ ਮੁੱਖ ਵਾਕ ਵਿੱਚ ਸਿਖਾ ਰਹੇ ਨੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਉਹਦੇ ਗੁਣ ਗਾਉਣੇ ਨੇ, ਪ੍ਰੇਜ਼ ਕਰਨ ਲੱਗਿਆਂ ਕ੍ਰੈਡਿਟ ਵਾਹਿਗੁਰੂ ਨੂੰ ਦੇਣਾ ਹੈ। ਸਾਡੀ ਜਨਰਲ ਡਿਸਕਸ਼ਨ ਦੇ ਵਿੱਚੋਂ ਸੁਣਨ ਵਾਲੇ ਨੂੰ ਲੱਗੇ ਇਹਨਾਂ ਨੂੰ ਜੋ ਮਿਲਿਆ ਹੈ ਉਹ ਵਾਹਿਗੁਰੂ ਨੇ ਦਿੱਤਾ ਹੈ, ਫਿਰ ਹੋਏਗਾ ਕੀ। ਤਿੰਨ ਵੱਡੇ ਟਾਰਗੇਟ ਜ਼ਿੰਦਗੀ ਦੇ ਸੁਪਰ ਗੋਲ ਅਚੀਵ ਹੋ ਜਾਣਗੇ, ਉਹ ਹੈ ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਰਹਾਉ। ਇੱਕ ਹੈ ਸ਼ਾਂਤੀ ਆਨੰਦ। ਗੁਰਸਿੱਖ ਕਹਾਵਣ ਵਾਲੇ ਪਰਿਵਾਰ ਅਗਰ ਥੋੜਾ ਜਿਹਾ ਯਤਨ ਕਰਨ ਤੇ ਇਹ ਆਨੰਦ ਦੀਆਂ ਝਲਕਾਂ ਬੱਚੇ ਨੂੰ ਬਚਪਨ ਤੋਂ ਆਪਣੇ ਘਰ ਵਿੱਚੋਂ ਦਿੱਤੀਆਂ ਜਾ ਸਕਦੀਆਂ ਨੇ। ਮੈਂ ਤੇ ਕਹਾਂਗਾ ਨਾ ਬਹੁਤਾ ਤੇ ਘੱਟੋ ਘੱਟ ਸੋਦਰ ਸਾਹਿਬ ਜੀ ਦਾ ਪਾਠ ਸਾਰਾ ਪਰਿਵਾਰ ਮਿਲ ਕੇ ਬੈਠ ਕੇ ਕਰਨ। ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ, ਖਾਸ ਤੌਰ ਤੇ 3-4 ਸਾਲ ਜਾਂ ਇਸ ਤੋਂ ਉੱਪਰ ਦੀ ਉਮਰ ਦੇ ਬੱਚੇ ਨੇ ਟੀਨੇਜ ਤੱਕ, ਉਹ ਇੱਕ ਐਕਸਪੈਰੀਮੈਂਟ ਕਰਕੇ ਦੇਖਣ, ਬੱਚੇ ਨੂੰ ਨਾਲ ਬਿਠਾ ਕੇ ਸੋਦਰ ਸਾਹਿਬ ਜੀ ਦਾ ਪਾਠ ਕਰਨ। ਬੱਚਾ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਫੋਲੋ ਕਰਕੇ ਗੁਟਕਾ ਫੜਨ ਦੀ ਕੋਸ਼ਿਸ਼ ਕਰੇਗਾ ਔਰ ਕਹੇਗਾ ਗੁਟਕਾ ਮੈਨੂੰ ਵੀ ਦਿਓ। ਮੈਨੂੰ ਨਹੀਂ ਪਤਾ ਸਾਡੇ ਘਰ ਵਿੱਚ ਜਿੰਨੇ ਮੈਂਬਰ ਨੇ ਉਨੇ ਗੁਟਕੇ ਅਸੀਂ ਲੈ ਲਏ ਨੇ ਕਿ ਨਹੀਂ ਲੈ ਲਏ। ਵੈਸੇ ਤੇ ਹਰ ਘਰ ਵਿੱਚ ਜਿਤਨੇ ਜੀਵ ਨੇ ਨਾ ਰਹਿਣ ਵਾਲੇ, ਉਹਨਾਂ ਦੀਆਂ ਕੱਪੜਿਆਂ ਦੀਆਂ ਅਲਮਾਰੀਆਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਨੇ, ਟਾਵਲ ਸਭ ਦੇ ਆਪਣੇ ਆਪਣੇ, ਸਾਬਣ ਸਭ ਦੀ ਆਪਣੀ ਆਪਣੀ, ਟੁੱਥ ਬਰੱਸ਼ ਸਭ ਦਾ ਆਪਣਾ ਆਪਣਾ, ਇਥੋਂ ਤੱਕ ਕਿ ਰੂਮ ਵੀ ਆਪਣਾ, ਬਾਥਰੂਮ ਵੀ ਆਪਣਾ, ਪਰ ਗੁਰੂ ਦਾ ਗੁਟਕਾ ਆਪਣਾ ਆਪਣਾ ਲੈ ਲਿਆ ਕਿ ਨਹੀਂ? ਇੰਨੀ ਗਰੀਬੀ ਕਿਸੇ ਦੇ ਨਹੀਂ ਹੋਏਗੀ ਕਿ ਉਹ ਗੁਟਕਾ ਨਾ ਖਰੀਦ ਸਕੇ। ਹਾਂ, ਚੇਤਨਾ ਦੀ ਗਰੀਬੀ ਹੋ ਸਕਦੀ ਹੈ, ਅੰਦਰ ਅਵੇਅਰਨੈਸ ਦੀ ਗਰੀਬੀ ਹੋ ਸਕਦੀ ਹੈ, ਲੈਕ ਆਫ ਅਵੇਅਰਨੈਸ ਹੋ ਸਕਦੀ ਹੈ, ਪਰ ਉਹ ਇਤਨਾ ਪੂਅਰ ਨਹੀਂ ਹੈ ਕਿ ਉਹਦੇ ਕੋਲ ਗੁਟਕਾ ਲੈਣ ਵਾਸਤੇ ਪੈਸੇ ਹੀ ਨਹੀਂ ਹੈ। ਇਤਨੇ ਕੁ ਪੈਸੇ ਤੇ ਤੁਰਿਆ ਜਾਂਦਾ, ਖਰਚ ਜਾਂਦਾ ਹੈ। ਪਹਿਲੇ ਹਫ਼ਤੇ ਰਿਜ਼ਲਟ ਆਏਗਾ, ਬੱਚਾ ਗੁਟਕਾ ਆਪ ਲੈਣ ਵਾਸਤੇ ਤੁਹਾਡੇ ਤੋਂ ਮੰਗੇਗਾ। ਫਿਰ ਕੋਸ਼ਿਸ਼ ਹੋਵੇ, ਇੱਕ ਪੰਕਤੀ ਉਹਨਾਂ ਨੇ ਪੜ੍ਹੀ, ਇੱਕ ਉਹਨਾਂ ਨੇ ਪੜ੍ਹੀ, ਜੋਟੀਆਂ ਨਾਲ ਪੜ੍ਹੀ ਜਾਵੇ। ਤੁਸੀਂ ਕਦੀ ਐਕਸਪੈਰੀਮੈਂਟ ਕਰਕੇ ਦੇਖਣਾ, ਬੱਚਾ ਅਗਰ ਘਰ ਵਿੱਚ 4 ਸਾਲ ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਦਾ ਬੱਚਾ ਹੈ ਤੇ ਉਹ 3 ਮਹੀਨਿਆਂ ਦੇ ਅੰਦਰ ਅੰਦਰ ਪੰਕਤੀਆਂ ਦੇ ਲਾਸਟ ਸ਼ਬਦ ਸਿੱਖ ਜਾਏਗਾ, ਤੁਸੀਂ ਐਕਸਪੈਰੀਮੈਂਟ ਕਰ ਲੈਣਾ, ਪੰਕਤੀ ਅੱਧੀ ਬੋਲ ਦੇਣੀ, ਜਿਵੇਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ, ਤੁਸੀਂ ਚੁੱਪ ਹੋ ਜਾਣਾ, ਪਿਛਲੇ ਸਰਬ ਸੰਭਾਲੇ, ਪਿਛਲੇ ਸ਼ਬਦ ਕੰਪਲੀਟ ਕਰਨ ਲੱਗ ਜਾਏਗਾ। 6 ਮਹੀਨੇ ਦੇ ਅੰਦਰ ਅੰਦਰ ਉਹ ਤੁਹਾਨੂੰ ਨਾਲ ਬੋਲਣਾ ਫੋਲੋ ਕਰ ਲਏਗਾ, ਔਰ 1 ਸਾਲ ਦੇ ਅੰਦਰ ਅੰਦਰ ਸੋਦਰ ਸਾਹਿਬ ਜੀ ਦਾ ਪਾਠ ਯਾਦ ਹੋ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਇਦੋਂ ਵੱਡਾ ਕੋਈ ਹੋਰ ਆਨੰਦ ਹੋਏਗਾ ਕਿ ਸਾਡੇ ਬੱਚਾ ਕੋਈ 6-7 ਸਾਲ ਦਾ ਘਰ ਵਿੱਚ ਪਾਠ ਕਰ ਰਿਹਾ ਹੋਵੇ, ਉੱਠ ਕੇ ਅਰਦਾਸ ਕਰ ਰਿਹਾ ਹੋਵੇ। ਇਦੋਂ ਵੱਡੀ ਸ਼ਾਂਤੀ ਸ਼ਾਇਦ ਪੈਸਾ ਦੇਖ ਕੇ ਨਹੀਂ ਮਿਲਦੀ, ਇਦੋਂ ਵੱਡਾ ਆਨੰਦ ਹੋਰ ਕਿਤੇ ਨਹੀਂ ਮਿਲਦਾ। ਆ ਰਿਹਾ ਸਾਹਿਬਜ਼ਾਦਿਆਂ ਦਾ ਦਿਹਾੜਾ, ਪਤਾ ਨਹੀਂ ਕੌਣ ਕਿਤਨੀ ਕੁ ਪੀੜਾ ਨਾਲ ਮਨਾ ਰਿਹਾ, ਪਰ ਮੇਰੇ ਗੁਰੂ ਨੇ ਜਦੋਂ ਸਾਹਿਬਜ਼ਾਦੇ ਵਾਰੇ ਸਨ ਤੇ ਉਸ ਵੇਲੇ ਗੁਰੂ ਸਾਹਿਬ ਦੇ ਅੰਦਰ ਜਿਹੜੀ ਪੀੜਾ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, 4 ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਅਸੀਂ ਆਪਣੇ ਬੱਚਿਆਂ ਨੂੰ ਬਾਬਾ ਫਤਿਹ ਸਿੰਘ ਵਰਗਾ ਬਣਾਉਣਾ ਹੈ, ਗੁਰੂ ਦਾ ਕਰਜ਼ਾ ਦੇਣਾ, ਅਸੀਂ ਆਪਣੇ ਬੱਚਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਵਰਗਾ ਬਣਾਉਣਾ ਹੈ। ਇੱਕ ਵਿਦਵਾਨ ਸੱਜਣ ਨੇ ਬੜੀ ਕਮਾਲ ਦੀ ਗੱਲ ਕਹੀ ਸੀ, ਕਹਿਣ ਲੱਗੇ, ਗੁਰਸਿੱਖਾ ਤੂੰ ਨਿਤ ਆ ਕੇ ਕਹਿਣਾ ਸਤਿਗੁਰੂ ਮੈਨੂੰ ਦਰਸ਼ਨ ਦਿਓ, ਜੇ ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇਰੇ ਘਰ ਆ ਜਾਣ, ਤੇਰੇ ਘਰ ਵਿੱਚ ਬੱਚਾ ਹੋਵੇ 7 ਸਾਲ ਦਾ, ਉਹ ਕਹਿਣ ਕਿ ਲਿਆ ਮੇਰਾ ਫਤਿਹ ਸਿੰਘ ਦਿਖਾ, ਮੈਂ ਕਿਹੋ ਜਿਹਾ ਦੇਖਣਾ ਚਾਹੁੰਦਾ, ਤੇ ਕੀ ਜਵਾਬ ਦੇਵਾਂਗੇ? ਆਖੋ ਵਾਹਿਗੁਰੂ, ਸਾਡੇ ਘਰ ਵਿੱਚ ਬੱਚਾ ਹੋਵੇ 17 ਸਾਲ ਦਾ, ਗੁਰੂ ਸਾਹਿਬ ਆ ਕੇ ਕਹਿਣ ਲਿਆਓ ਮੇਰਾ ਅਜੀਤ ਸਿੰਘ ਦਿਖਾਓ, ਕਿਤਨੀ ਕੁ ਬਾਣੀ ਇਸ ਤੋਂ ਸੁਣੀਏ, ਤੇ ਕੀ ਜਵਾਬ ਦੇਵਾਂਗੇ? ਪਰ ਸਾਰੇ ਸ਼ਰਮਿੰਦੇ ਨਹੀਂ ਹੋਣਗੇ, ਨੋਟ ਕਰਿਓ, ਕੁਛ ਐਸੇ ਨੇ ਜਿਨ੍ਹਾਂ ਨੇ ਬਚਪਨ ਤੋਂ ਆਪਣੇ ਘਰ ਵਿੱਚ ਬੀਜ ਬੀਜਿਆ ਹੈ, ਉਹ ਉਡੀਕਦੇ ਹੋਣਗੇ ਕਦ ਗੁਰੂ ਸਾਹਿਬ ਨੂੰ ਬਾਣੀ ਸੁਣਾਉਣ ਦਾ ਸਮਾਂ ਮਿਲੇ, ਉਹ ਤੇ ਕਹਿੰਦੇ ਹੋਣਗੇ ਬੇਟਾ ਸਾਹਿਬਜ਼ਾਦਿਆਂ ਦਾ ਦਿਨ ਆ ਰਿਹਾ, ਚੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਸਾਹਮਣੇ ਬੈਠੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਅੱਜ ਸਾਹਿਬਜ਼ਾਦਾ ਬਣ ਕੇ ਸੱਚੇ ਪਿਤਾ ਨੂੰ ਬਾਣੀ ਦਾ ਪਾਠ ਸੁਣਾ, ਇਦੋਂ ਵੱਡਾ ਆਨੰਦ ਕਿੱਥੇ ਹੋਏਗਾ? ਘਰ ਵਿੱਚ ਗੁਰੂ ਦਾ ਕਲਚਰ ਆ ਜਾਵੇ। ਸਤਿਗੁਰੂ ਕਹਿਣ ਲੱਗੇ ਜੇ ਗੁਣ ਗਾਉਣ ਦੀ ਜੁਗਤ ਆ ਗਈ ਤੇਰੀ ਜ਼ਿੰਦਗੀ ਚ, ਇੱਕ ਤੇ ਸ਼ਾਂਤੀ ਆ ਜਾਏਗੀ, ਸਹਿਜ ਆ ਜਾਏਗਾ। ਸਹਿਜ ਦੇ ਅਰਥ ਨੇ ਸਰਕਮਸਟਾਂਸਿਸ ਤੇ ਬਦਲਦੇ ਨੇ, ਸਿਚੁਏਸ਼ਨ ਬਦਲ ਜਾਂਦੀ ਹੈ, ਸਾਡੇ ਹਿਰਦੇ ਨੂੰ ਚੋਟ ਵੱਜਦੀ ਹੈ, ਕਦੀ ਕਿਸੇ ਦੇ ਬੋਲ ਹਲਟ ਕਰ ਜਾਂਦੇ ਜੇ, ਕਦੀ ਕਿਸੇ ਦਾ ਬਿਹੇਵੀਅਰ ਹਲਟ ਕਰ ਜਾਂਦਾ ਹੈ। ਕਿਤਨਾ ਆਨੰਦ ਹੋਏਗਾ ਕਿ ਸਿਚੁਏਸ਼ਨ ਤੇ ਬਦਲ ਗਈ ਪਰ ਮਨ ਵਿੱਚ ਗੁੱਸਾ ਨਹੀਂ ਆਇਆ, ਆਖੋ ਵਾਹਿਗੁਰੂ, ਆਇਆ ਸੀ ਕੰਟਰੋਲ ਕਰ ਲਿਆ, ਕਿਸੇ ਨੇ ਬਿਹੇਵੀਅਰ ਤੇ ਕੀਤਾ ਸੀ ਆਪਣੇ ਮਨ ਨੂੰ ਨਫ਼ਰਤ ਤੋਂ ਕਾਲਾ ਹੋਣ ਤੋਂ ਬਚਾ ਲਿਆ। ਵਾਹਿਗੁਰੂ ਜੀ ਸਭ ਤੇਰੇ ਚੋਜ ਬਿਡਾਣਾ, ਇਹ ਤੇਰੇ ਚੋਜ ਨੇ ਬਿਟਾ ਲਿਆ। ਪ੍ਰਾਪਰਟੀ ਦਿੱਤੀ ਹੋਵੇ ਗੁਰੂ ਨੇ ਰਜਵੀਂ, ਧਨ ਪਦਾਰਥ ਦਿੱਤੇ ਹੋਣ ਮੇਰੇ ਗੁਰੂ ਨੇ, ਬੇਅਥਾਹ ਖਜ਼ਾਨਾ, ਗਿਆਨ ਗੁਣ ਤੇ ਨਾਮ ਦੀਆਂ ਬਖਸ਼ਿਸ਼ਾਂ ਦਿੱਤੀਆਂ ਹੋਣ ਸਤਿਗੁਰੂ ਨੇ ਬੇਅੰਤ, ਅੰਦਰ ਹੰਕਾਰ ਨਾ ਪੈਦਾ ਹੋਣ ਦਿੱਤਾ ਹੋਵੇ ਤੇ ਨਿਮਰਤਾ ਸ਼ੁਕਰਾਨੇ ਵਿੱਚ ਕਿਉਂਦਾ ਹੋਵੇ, ਮੈਂ ਬੇਨਤੀ ਕਰਾਂ, ਇਹਦੋਂ ਵੱਡਾ ਆਨੰਦ ਕੋਈ ਨਹੀਂ। ਹੋਮੇ ਦੇ ਸਵਾਦ ਬਹੁਤ ਫਿੱਕੇ ਨੇ, ਕੋਈ ਸ਼ੱਕ ਨਹੀਂ, ਪ੍ਰੋਪਰਟੀ ਪੈਸੇ ਸ਼ੋ ਵਿਖਾਵੇ ਦਾ ਵੀ ਇੱਕ ਸਵਾਦ ਹੈ, ਪਰ ਜਦੋਂ ਪੈਸਾ ਨਹੀਂ ਰਹਿੰਦਾ ਤੇ ਦੁਨੀਆਂ ਗੱਲਾਂ ਕਰਦੀ ਹੈ, ਉਹੀ ਹੈ ਜੀ ਜਿਹੜਾ ਉਦੋਂ ਪੈਸੇ ਵਾਰਦਾ ਹੁੰਦਾ ਸੀ ਉੱਪਰ ਦੀ। ਇਹ ਆਇਆ ਸੀ ਇੱਕ ਵਾਰੀ ਕੈਨੇਡਾ ਤੋਂ ਪੰਜਾਬ, ਵਿਆਹ ਹੋਇਆ ਸੀ ਇਹਨੇ ਜੀ, ਹਜ਼ਾਰ ਹਜ਼ਾਰ ਦੇ ਨੋਟ ਵਾਰੇ ਸੀ, ਉਹ ਫਿਰਦਾ ਰੁਲਦਾ ਕਰਜ਼ੇ ਵਿੱਚ। ਫਿਰ ਸੱਚ ਜਾਣਿਓ ਉਹ ਜਿਹੜੇ ਹੋਮੇ ਦੇ ਸਵਾਦ ਹੁੰਦੇ ਜੇ, ਲੋਕਾਂ ਦੀਆਂ ਗੱਲਾਂ ਝੱਲਣ ਜੋਗਾ ਵੀ ਮਨ ਨਹੀਂ ਰਹਿੰਦਾ ਤੇ ਸੁਣ ਸੁਣ ਕੇ ਹਾਰਟ ਅਟੈਕ ਹੋ ਜਾਂਦੇ ਜੇ। ਸਤਿਗੁਰੂ ਜੋ ਸਾਨੂੰ ਦੇਣਾ ਚਾਹੁੰਦੇ ਜੀ ਉਹ ਤੇ ਆਨੰਦ ਹੀ ਵੱਖਰਾ, ਸਹਿਜ। ਤੀਸਰਾ ਹੈ ਰਹੱਸ। ਰਹੱਸ ਹੁੰਦਾ ਅੰਦਰਲਾ ਖੇੜਾ। ਇੱਕ ਵਿਦਵਾਨ ਸੱਜਣ ਕਹਿੰਦਾ ਹੈ, ਕਹਿੰਦਾ ਦੁਨੀਆਂ ਨੂੰ ਬਾਹਰੋਂ ਹੱਸਦਿਆਂ ਨੂੰ ਨਾ ਦੇਖਿਓ, ਮਤ ਸਮਝਿਓ ਬਾਹਰੋਂ ਹੱਸ ਰਹੇ ਨੇ ਅੰਦਰੋਂ ਸੁਖੀ ਹੋਣਗੇ। ਉਹ ਕਹਿੰਦਾ ਹੋਠਾਂ ਦੀ ਮੁਸਕਾਨਾਂ ਦੀ ਪਰਤ ਹਟਾ ਕੇ ਦੇਖ ਜਰਾ, ਇਹਨਾਂ ਦੇ ਚਿਹਰੇ ਤੇ ਜਿਹੜੀ ਸਮਾਈਲਿੰਗ ਹੈ ਨਾ, ਜਿਹੜਾ ਹਾਸਾ ਹੈ, ਮੁਸਕਾਨਾਂ ਦੀ ਪਰਤ ਹਟਾ ਕੇ ਦੇਖ ਜਰਾ, ਇਹਦੇ ਚ ਛੁਪਿਆ ਜ਼ਖਮ ਡੰਘੇਰਾ ਏ। ਇਹ ਤੇ ਬਾਹਰੋਂ ਬਾਹਰੋਂ ਦੁਨੀਆਂ ਨਾਲ ਮਿਲਣ ਵਾਸਤੇ ਸਮਾਈਲਿੰਗ ਦਾ ਸਟਾਈਲ ਬਣਾਇਆ ਹੋਇਆ, ਅੰਦਰੋਂ ਫਰੋਲ ਕੇ ਦੇਖ, ਦੁੱਖਾਂ ਨਾਲ ਭਰੇ ਪਏ ਜੇ ਆਖੋ ਵਾਹਿਗੁਰੂ। ਚਾਹੇ ਆਵੇ ਅਮੀਰੀ ਤੇ ਚਾਹੇ ਆਵੇ ਗਰੀਬੀ, ਹੈਨ ਕੁਛ ਐਸੀਆਂ ਰੂਹਾਂ ਜਿਨ੍ਹਾਂ ਨੇ ਸੰਨ 47 ਦਾ ਬਟਵਾਰਾ ਦੇਖਿਆ। ਕਾਲੀਆਂ ਰਾਤਾਂ ਰਾਤੇ ਰਾਤ ਅਮੀਰੀ ਨੂੰ ਗਰੀਬੀ ਚ ਲੈ ਗਈਆਂ, ਜਿਨ੍ਹਾਂ ਨੇ 84 ਦੀਆਂ ਰਾਤਾਂ ਦੇਖੀਆਂ। ਵੱਖ ਵੱਖ ਥਾਵਾਂ ਤੇ ਦੰਗੇ ਹੋਏ, ਵੱਖ ਵੱਖ ਥਾਵਾਂ ਤੇ ਭੁਚਾਲ ਆਏ, ਵੱਖ ਵੱਖ ਥਾਵਾਂ ਤੇ ਸੁਨਾਮੀ ਲਹਿਰਾਂ ਆਈਆਂ। ਇੱਕ ਛਿਨ ਵਿੱਚ ਅਮੀਰੀ ਉੱਡ ਗਈ, ਪਰ ਜਿਨ੍ਹਾਂ ਨੂੰ ਅੰਦਰੋਂ ਆਨੰਦ ਰਜ਼ਾ ਮਿਲੀ, ਉਹ ਉਸ ਰਜ਼ਾ ਵਿੱਚ ਵੀ ਆਪਣੇ ਮਨ ਨੂੰ ਤਪਣ ਤੋਂ ਬਚਾ ਕੇ ਆਖੋ ਵਾਹਿਗੁਰੂ। ਤੁਹਾਨੂੰ ਯਾਦ ਹੋਏਗਾ ਜਦੋਂ ਥਾਈਲੈਂਡ ਦੇ ਵਿੱਚ ਸੁਨਾਮੀ ਲਹਿਰਾਂ ਲੇਟੈਸਟ ਆਈਆਂ ਸਨ, ਉੱਥੇ ਇੱਕ ਪਰਿਵਾਰ ਬਜ਼ੁਰਗ, ਉਹਦੇ ਬੋਲ, ਬਸ ਇਤਨਾ ਪੁੱਛਿਆ ਸੀ ਬਾਪੂ ਜੀ, ਕਿਉਂਕਿ ਅਰਬਾਂ ਪਤੀ ਫਰਮ ਹੋਵੇ, ਰਾਤੀ ਚੱਲਦੀ ਹੋਵੇ ਮੀਟਿੰਗ ਬ੍ਰਿਲੀਅਨ ਡਾਲਰ ਦੀ, ਤੇ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਬੰਦਾ ਘਰ ਆਇਆ ਹੋਵੇ ਤੇ ਸੁਨਾਮੀ ਲਹਿਰਾਂ ਵਿੱਚ ਦੁਕਾਨ ਤੇ ਰੁੜੀ ਗਈ, ਆਪਣਾ ਘਰ ਬਚਾਉਣਾ ਔਖਾ ਹੋ ਗਿਆ ਹੋਵੇ ਤੇ ਦੂਸਰੇ ਦਿਨ ਸੜਕ ਤੇ ਬੈਠਾ ਹੋਵੇ, ਉਹਨੂੰ ਪੁੱਛਿਆ ਜਾਵੇ ਬਾਪੂ ਜੀ ਕਿੱਦਾਂ ਵਾਪਰਿਆ, ਕਹਿਣ ਲੱਗਾ ਬੇਟਾ ਕੋਈ ਨੀ, ਕਦੀ ਸੰਨ 47 ਵਿੱਚ ਵੀ ਹੋਇਆ ਸੀ, ਵਾਹਿਗੁਰੂ ਨੇ ਉਸ ਤੋਂ ਬਾਅਦ ਦੇ ਦਿੱਤਾ ਸੀ, ਅੱਜ ਉਹ ਲੈ ਗਿਆ ਫਿਰ ਵੀ ਦੇ ਦੇਗਾ ਆਖੋ ਵਾਹਿਗੁਰੂ। ਮੈਂ ਉਸ ਬਜ਼ੁਰਗ ਦੇ ਬਚਨ ਸੁਣ ਕੇ ਮੇਰੇ ਮਨ ਵਿੱਚ ਆਇਆ ਸੀ, ਹੁਣ ਇਹਨੂੰ ਕੌਣ ਦੁਖੀ ਕਰ ਸਕਦਾ ਆਖੋ ਵਾਹਿਗੁਰੂ, ਜਿਹਨੂੰ ਆਪਣੇ ਤਪਦੇ ਹੋਏ ਮਨ ਨੂੰ ਠਾਰ ਕੇ ਰੱਖਣ ਦੀ ਜੁਗਤ ਆ ਗਈ, ਰਜ਼ਾ ਸ਼ੁਕਰਾਨੇ ਵਿੱਚ ਜਿਉਣ ਦੀ ਜੁਗਤ ਆ ਗਈ, ਉਹਨੂੰ ਕੌਣ ਦੁਖੀ ਕਰ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਸ਼ਾਂਤ, ਸਹਿਜ, ਰਹੱਸ ਮਨ ਵਿੱਚ ਪੈਦਾ ਹੋਣਗੇ, ਸਗਲੇ ਦੁੱਖ ਪਲਾਇਣ। ਇਹ ਤੇ ਥਿਓਰੀ ਦੱਸ ਦਿੱਤੀ, ਦੁੱਖ ਸਾਰੇ ਦੂਰ ਹੋ ਜਾਣਗੇ, ਅਸੀਂ ਆਮ ਦੁਨਿਆਵੀ ਮਨੁੱਖ ਕੀ ਕਰੀਏ। ਸਤਿਗੁਰੂ ਕਹਿੰਦੇ ਸ਼ੁਰੂਆਤ ਹੈ ਜੋ ਮੰਗੈ ਸੋਈ ਸੋਈ ਪਾਵੈ। ਕੀ ਮੰਗਣਾ ਹੈ? ਨੋਟ ਕਰਿਓ, ਜਿਹੜੀਆਂ ਤਿੰਨ ਗੱਲਾਂ ਕਹੀਆਂ ਨੇ ਇਹੀ ਮੰਗਣੀਆਂ ਨੇ ਆਖੋ ਵਾਹਿਗੁਰੂ। ਇਹ ਨਾ ਹੋਵੇ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਜੇ, ਉਹ ਕਹਿੰਦੇ ਸਾਰੀ ਰਾਤ ਕੋਈ ਰਮਾਇਣ ਸੁਣਾਉਂਦਾ ਰਿਹਾ, ਸਵੇਰ ਤੱਕ ਰਮਾਇਣ ਸੁਣਾਈ ਤੇ ਸਵੇਰੇ ਉੱਠ ਕੇ ਉਹ ਕਹਿੰਦਾ ਜੀ ਸੀਤਾ ਜੀ ਤੇ ਰਾਮ ਚੰਦਰ ਦਾ ਰਿਸ਼ਤਾ ਕੀ ਸੀ? ਕਹਿੰਦਾ ਹੱਦ ਹੋ ਗਈ, ਮੈਂ ਤੈਨੂੰ ਸਾਰੀ ਰਾਤ ਰਮਾਇਣ ਸੁਣਾਉਂਦਾ ਰਿਹਾ ਤੇ ਹਾਲੇ ਤੈਨੂੰ ਰਿਸ਼ਤੇ ਦਾ ਹੀ ਨਹੀਂ ਪਤਾ ਲੱਗਿਆ। ਮੇਰੇ ਗੁਰੂ ਪਿਤਾ ਸਾਡੇ ਕੋਲ ਸ਼ਾਂਤੀ ਦੀ ਗੱਲ ਕਰਦੇ ਹੋਣ, ਸਹਿਜ ਦੀ ਗੱਲ ਕਰਦੇ ਹੋਣ, ਰਹੱਸ ਦੀ ਗੱਲ ਕਰਦੇ ਹੋਣ, ਵਾਹਿਗੁਰੂ ਦੇ ਗੁਣ ਗਾਉਣ ਦੀ ਗੱਲ ਕਰਦੇ ਹੋਣ, ਤੇ ਅਸੀਂ ਪੁੱਛਦੇ ਹੋਈਏ ਜੀ ਕੀ ਮੰਗਣਾ? ਹੱਦ ਹੋ ਗਈ, ਇਹੀ ਤੇ ਮੰਗਣਾ ਜਿਹੜੀ ਗੱਲ ਕਹੀ ਗਈ ਹੈ। ਜੋ ਮੰਗਦੇ ਨੇ, ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਕੇਵਲ ਮੰਗਣ ਨਾਲ ਨਹੀਂ ਮਿਲੇਗਾ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਆਹ, ਹਾਲੇ ਵੀ ਮੰਗਣ ਤੋਂ ਬਾਅਦ ਹਰੀ ਦੇ ਚਰਨ, ਵਾਹਿਗੁਰੂ ਦੇ ਚਰਨ, ਵਾਹਿਗੁਰੂ ਦੇ ਗੁਣ ਨੇ। ਵਾਹਿਗੁਰੂ ਦੇ ਗੁਣਾਂ ਦਾ ਸਵਾਦ ਕਿਵੇਂ ਆਏਗਾ? ਕੀ ਇਸ ਤਰ੍ਹਾਂ ਆ ਜਾਏਗਾ ਕਿ ਮੈਂ ਇੱਕ ਪੈਨ ਲੈ ਲਵਾਂ, ਕਾਪੀ ਲੈ ਲਵਾਂ, ਤੇ ਕਾਪੀ ਪੈਨ ਨਾਲ ਮੈਂ ਟਿਕ ਕਰਦਾ ਜਾਵਾਂ, ਤੇ ਬੋਲਦਾ ਜਾਵਾਂ ਨਿਮਰਤਾ 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 ਤੇ 5 ਲੱਖ ਦੀ ਲਿਸਟ ਬਣ ਗਈ ਹੋਵੇ ਤੇ ਮੈਂ ਕਹਾਂ ਮੈਂ 5 ਲੱਖ ਵਾਰੀ ਨਿਮਰਤਾ ਨਿਮਰਤਾ ਬੋਲ ਦਿੱਤਾ ਤੇ ਮੈਨੂੰ ਨਿਮਰਤਾ ਦਾ ਸਵਾਦ ਆ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ 1:52 ਵਿੱਚ ਇਹ ਧਰਮ ਤੋੜ ਦਿੱਤਾ। ਕਹਿਣ ਲੱਗੇ ਜੈਸੇ ਖਾਂਡ ਖਾਂਡ ਕਹੈ ਜਿਹਵਾ ਨਾ ਸਵਾਦ ਮਿੱਠੋ ਆਵੇ। ਕਿਹਾ ਕਿਤਨੇ ਵਾਰੀ ਹੈ, ਗੱਲ ਇਹ ਨਹੀਂ ਹੈ ਮੂੰਹ ਚ ਪਾ ਕੇ ਖਾਧਾ ਕਿਤਨੇ ਵਾਰੀ ਹੈ, ਗੱਲ ਤੇ ਹੈ ਫਿਰ ਖਾਣ ਵਾਲਿਆ ਬਿਮਾਰੀ ਵੀ ਨਾ ਹੋਵੇ। ਜੇ ਬਿਮਾਰੀ ਵੀ ਹੋਵੇ ਤੇ ਤਾਂ ਵੀ ਕੌੜਾ ਲੱਗੇਗਾ, ਮਿੱਠੀ ਨਹੀਂ ਲੱਗੇਗੀ। ਇਹਦਾ ਮਤਲਬ ਮਨ ਅਰੋਗ ਹੋਵੇ ਬੇਕਾਰਾਂ ਤੋਂ ਤੇ ਜ਼ਿੰਦਗੀ ਚ ਆ ਜਾਣ ਗੁਣ। ਗੁਣ ਨੇ 5, ਇੱਕ ਅੱਧ ਤੇ ਹਰ ਇੱਕ ਨੇ ਮਾਣਾ ਹੀ ਹੋਏਗਾ ਨਾ, ਇੱਕ ਅੱਧ ਦਾ ਪੱਲਾ ਤੇ ਫੜ ਹੀ ਲਿਆ ਹੋਏਗਾ। ਜੇ ਨਹੀਂ ਵੀ ਤੇ ਕਦੀ ਕਦੀ ਤੇ ਇਹਦਾ ਪੱਲਾ ਫੜਿਆ ਹੀ ਜਾਂਦਾ ਹੈ, ਹੋਰ ਨਹੀਂ ਤੇ ਬਾਕੀ ਛੱਡੋ। ਕਦੀ ਤੇ ਨਿਮਰਤਾ ਵਿੱਚ ਆ ਕੇ ਗੁਰੂ ਨੂੰ ਮੱਥਾ ਟੇਕਦੇ ਹੀ ਆ ਤੇ ਜਦੋਂ ਮੱਥਾ ਟੇਕਦੇ ਨਿਮਰਤਾ ਦਾ ਕਿਤਨਾ ਸਵਾਦ ਹੈ। ਇੱਕ ਗੁਣ ਹੈ ਪਿਆਰ, ਇੱਕ ਹੈ ਨਿਮਰਤਾ, ਇੱਕ ਹੈ ਸਤਿਕਾਰ। ਕਦੀ ਤੇ ਜਿਹਨੂੰ ਅਸੀਂ ਆਪਣਾ ਸਿੱਖ ਸਮਝਿਆ ਉਹਨੂੰ ਪਿਆਰ ਸਤਿਕਾਰ ਨਾਲ ਨਿਮਰਤਾ ਵਿੱਚ ਫਤਿਹ ਬੁਲਾਈ ਹੋਏਗੀ। ਦੇਖੋ ਕਿਤਨਾ ਸਵਾਦ ਹੈ, ਕਿਤਨਾ ਆਨੰਦ ਹੈ ਹਰੀ ਦੇ ਚਰਨਾਂ ਦਾ। ਸਤਿਗੁਰੂ ਕਹਿਣ ਲੱਗੇ ਵਾਹਿਗੁਰੂ ਦੇ ਗੁਣਾਂ ਦਾ ਆਨੰਦ ਮਾਣ ਪਿਆਰਿਆ, ਫਿਰ ਇਹਨਾਂ ਗੁਣਾਂ ਨੂੰ ਆਪਣੇ ਨਾ ਸਮਝੀ, ਵਾਹਿਗੁਰੂ ਦੇ ਸਮਝੀ ਰੱਖੀ। ਕਿਉਂਕਿ ਜਨਮ ਮਰਨ ਦੋਹੂੰ ਤੇ ਛੂਟੈ ਭਵ ਜਲ ਜਗਤ ਤਰਾਇਣ। ਜਦੋਂ ਵੀ ਗੁਣ ਨੂੰ ਆਪਣਾ ਸਮਝ ਲਿਆ, ਗੁਣ ਦੀ ਮੌਤ ਹੋ ਜਾਏਗੀ, ਵਿਕਾਰ ਪੈਦਾ ਹੋ ਜਾਏਗਾ। ਆਖੋ ਵਾਹਿਗੁਰੂ ਸਾਡੇ ਅੰਦਰ ਗੁਣ ਦੀ ਮੌਤ ਨਹੀਂ ਹੋਣੀ ਚਾਹੀਦੀ, ਵਿਕਾਰ ਦਾ ਜਨਮ ਨਹੀਂ ਹੋਣਾ ਚਾਹੀਦਾ। ਬਹੁਤ ਦੁਖੀ ਕਰਦਾ ਹੈ, ਬਹੁਤ ਦੁਖੀ ਕਰਦਾ। ਪੇਸ਼ੈਂਸ ਇੱਕ ਗੁਣ ਹੈ, ਹਰ ਬੰਦੇ ਕੋਲ ਹੈ। ਆਪਾਂ ਸਾਰੇ ਪੇਸ਼ੈਂਸ ਵਿੱਚ ਬੈਠੇ ਹਾਂ। ਛੋਟੀ ਜਿਹੀ ਘਰ ਚ ਗੱਲ ਹੁੰਦੀ ਹੈ, ਪੇਸ਼ੈਂਸ ਦੀ ਮੌਤ ਹੋ ਜਾਂਦੀ ਹੈ। ਅਸੀਂ ਕਹਿੰਦੇ ਨੇ ਪੇਸ਼ੈਂਸ ਲੂਜ਼ ਹੋ ਗਿਆ। ਲੂਜ਼ ਨਹੀਂ ਹੋਇਆ, ਮਰ ਗਿਆ। ਲੂਜ਼ ਨਹੀਂ ਹੋਇਆ, ਮਰ ਗਿਆ। ਜਨਮ ਕਿਸ ਦਾ ਹੋ ਗਿਆ? ਕ੍ਰੋਧ ਦਾ ਹੋ ਗਿਆ। ਚਾਹੇ 5 ਮਿੰਟ ਲੱਗੇ ਨੇ, ਚਾਹੇ 5 ਘੰਟੇ ਲੱਗੇ, ਅਸੀਂ ਸ਼ਬਦ ਵਰਤਿਆ ਨਾਰਮਲ ਹੋ ਗਿਆ। ਨਾਰਮਲ ਨਹੀਂ ਹੋਇਆ, ਪੇਸ਼ੈਂਸ ਦਾ ਜਨਮ ਹੋ ਗਿਆ, ਕ੍ਰੋਧ ਦੀ ਮੌਤ ਹੋ ਗਈ ਹੈ। ਅਸੀਂ ਕਹਿੰਦੇ ਅਣਬਣ ਹੋ ਗਈ, ਅਣਬਣ ਨਹੀਂ ਹੋਈ, ਪਿਆਰ ਦੀ ਮੌਤ ਹੋ ਗਈ ਹੈ। ਦੁਬਾਰੇ ਨਾ ਬੋਲਚਾਲ ਹੋਈ ਤੇ ਰਿਸ਼ਤੇ ਦੀ ਵੀ ਮੌਤ ਹੋਏਗੀ। ਕਹਿੰਦੇ ਜੀ ਭੂਆ ਇਸੇ ਸਮਝੌਤਾ ਕਰਾ ਗਈ, ਹੁਣ ਬੋਲਚਾਲ ਹੋ ਗਈ ਹੈ। ਬੋਲਚਾਲ ਨਹੀਂ ਹੋਈ, ਪਿਆਰ ਦਾ ਜਨਮ ਹੋ ਗਿਆ, ਨਫ਼ਰਤ ਮਰ ਗਈ। ਆਖੋ ਬਹੁਤ ਦੁਖੀ ਕਰ ਰਿਹਾ ਅੰਦਰਲਾ ਜਨਮ ਮਰਨ। ਸਤਿਗੁਰੂ ਕਹਿੰਦੇ ਦੋਹੂੰ ਤੇ ਛੁੱਟਾ ਹੈ। ਗੁਣਾਂ ਦਾ ਪੱਲਾ ਪਕੜ ਕੇ ਫੜੇਗਾ ਨਾ ਮਨ, ਇਹਨੂੰ ਆਪਣੇ ਆਪ ਨਾਲ ਪ੍ਰੋਮਿਸ ਕਰਨਾ ਪਏਗਾ। ਗੁਰੂ ਦੇ ਅੱਗੇ ਤਰਲੇ ਲੈਣੇ ਪੈਣਗੇ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨੀ, ਸਿਚੁਏਸ਼ਨ ਜਿਹੋ ਜਿਹੀ ਬਣ ਜਾਵੇ ਉਸ ਵੇਲੇ ਮੇਰੀ ਮਦਦ ਕਰਨੀ, ਇਹ ਗੁਣ ਮੇਰੀ ਜ਼ਿੰਦਗੀ ਚੋਂ ਨਾ ਨਿਕਲਣ। ਤੇ ਜਦੋਂ ਇਹ ਜਨਮ ਮਰਨ ਤੋਂ ਬਚੇਗਾ, ਭਵ ਜਲ ਜਗਤ ਤਰਾਇਣ, ਸਾਡੇ ਅੰਦਰ ਸਾਡੀ ਆਪਣੀ ਦੁਨੀਆ ਹੈ, ਸਾਡੀ ਆਪਣੀ ਦੁਨੀਆਂ ਦੇ ਵਿੱਚ ਸਾਡੇ ਆਪਣੇ ਵਿਚਾਰਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ। ਪਤੀ ਪਤਨੀ ਦਾ ਰਿਸ਼ਤਾ ਜ਼ਿੰਦਗੀ ਸਾਥ ਨਿਭਣ ਵਾਲਾ ਰਿਸ਼ਤਾ ਹੈ। ਪਤੀ ਪਤਨੀ ਵੀ ਅੰਦਰੋਂ ਐਸੀ ਗੁੱਸੇ ਦੀ ਲਹਿਰ ਉੱਠਦੀ, ਐਸੀ ਗੁੱਸੇ ਦੀ ਲਹਿਰ ਉੱਠਦੀ ਹੈ, ਬੰਦਾ ਬਾਅਦ ਵਿੱਚ ਪਛਤਾਉਂਦਾ, ਮਨਾ ਮੈਂ ਆਪਣੀ ਜੀਵਨ ਸਾਥਣ ਨੂੰ ਕੌੜਾ ਬੋਲ। ਇਹ ਅੱਗ ਉਤਨਾ ਚਿਰ ਨਹੀਂ ਨਿਕਲਦੀ ਜਿਤਨਾ ਚਿਰ ਅੰਦਰਲੇ ਵਿਚਾਰਾਂ ਦੀ ਸੁਨਾਮੀ ਲਹਿਰ ਨਾ ਉੱਠੇ। ਆਖੋ ਵਾਹਿਗੁਰੂ ਆਪਣੇ ਹੀ ਪੁੱਤਰ ਨੂੰ, ਆਪਣੀ ਹੀ ਧੀ ਨੂੰ, ਆਪਣੀ ਹੀ ਮਾਂ ਨੂੰ, ਆਪਣੇ ਹੀ ਬਾਪ ਨੂੰ ਬਹੁਤ ਦੁਖੀ ਕੀਤਾ ਇਸ ਜਨਮ ਮਰਨ ਨੇ। ਇਹ ਸਮਾਜ ਸੰਸਾਰ ਦੀ ਸਮੁੰਦਰ ਦੀਆਂ ਲਹਿਰਾਂ ਡੁੱਬ ਰਹੇ ਆ। ਭਗਤ ਨਾਮਦੇਵ ਜੀ ਤੇ ਕਹਿੰਦੇ ਉਭਕਲੇ ਸੰਸਾਰਾ ਉਭਕਲੇ, ਡੁਬਕੀਆਂ, ਜਾਂ ਤਰ ਜਾ ਜਾਂ ਮਰ ਜਾ। ਮਰ ਗਿਆ ਤਾਂ ਵੀ ਖੈੜਾ ਛੁੱਟ ਗਿਆ, ਜੇ ਤਰ ਗਿਆ ਤਾਂ ਵੀ ਖੈੜਾ ਛੁੱਟ ਗਿਆ। ਉਭਕਲੇ ਤੇ ਬਹੁਤ ਦੁੱਖ ਹੈ। ਗੁਰੂ ਰਹਿਮਤ ਕਰਨ। ਸਤਿਗੁਰੂ ਕਹਿਣ ਲੱਗੇ ਪਿਆਰਿਓ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਕਹਿੰਦੇ ਖੋਜ ਖੋਜ ਕੇ ਵਿਚਾਰ ਕਰ ਕਰਕੇ ਇੱਕ ਚੀਜ਼ ਲੱਭੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਉਹ ਹੈ ਇਸ ਮਨ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਰੰਗ ਕੇ। ਅਬਿਨਾਸ਼ੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਤੂੰ ਚਾਹੁੰਦਾ ਸਦਾ ਸੁਖ ਬਣਿਆ ਰਵੇ, ਜੇ ਤੂੰ ਚਾਹੁੰਦਾ ਅੰਦਰ ਸਦਾ ਆਨੰਦ ਬਣਿਆ ਰਵੇ, ਤਾਂ ਫਿਰ ਸਦਾ ਹੀ ਵਾਹਿਗੁਰੂ ਦੀ ਯਾਦ ਵਿੱਚ ਜਿਉਣਾ ਪਵੇਗਾ। ਬਸ ਜਿੱਥੇ ਪਰਿਵਾਰ ਯਾਦ ਆਉਂਦਾ ਹੈ, ਜਿਸ ਵਾਹਿਗੁਰੂ ਨੇ ਪਰਿਵਾਰ ਦਿੱਤਾ, ਵਾਹਿਗੁਰੂ ਦੀ ਯਾਦ ਬਣੀ ਰਹੇ। ਜਿੱਥੇ ਬੱਚੇ ਯਾਦ ਆ ਜਾਂਦੇ, ਜੇ ਪਰਿਵਾਰ ਯਾਦ ਆ ਜਾਂਦਾ, ਜਿਸ ਵਾਹਿਗੁਰੂ ਨੇ ਬੱਚੇ ਤੇ ਪਰਿਵਾਰ ਦਿੱਤੇ ਨੇ, ਵਾਹਿਗੁਰੂ ਯਾਦ ਆ ਜਾਣ। ਜਦੋਂ ਵੀ ਕੋਈ ਪੋਜ਼ਿਟਿਵਿਟੀ ਜਨਰਲ ਡਿਸਕਸ਼ਨ ਵਿੱਚ ਕਰੀਏ, ਉਹਦਾ ਕ੍ਰੈਡਿਟ ਵਾਹਿਗੁਰੂ ਨੂੰ ਜਾਣਾ ਚਾਹੀਏ, ਕਿਉਂਕਿ ਪੋਜ਼ਿਟਿਵ ਰਿਜ਼ਲਟ ਆਇਆ ਹੀ ਤਾਂ ਹੈ ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ। ਜੇ ਨੈਗੇਟਿਵ ਰਿਜ਼ਲਟ ਦੀ ਗੱਲ ਕਰਨੀ ਹੈ ਤੇ ਤਦ ਵੀ ਉਹਦੀ ਰਜ਼ਾ ਨੂੰ ਸਾਹਮਣੇ ਰੱਖੀਏ, ਮਨ ਡਿਪਰੈਸ਼ਨ ਦੀਆਂ ਲਹਿਰਾਂ ਚ ਜਾਣ ਤੋਂ ਬਚ ਜਾਏਗਾ, ਟੈਨਸ਼ਨ ਦੀਆਂ ਲਹਿਰਾਂ ਚ ਜਾਣ ਤੋਂ ਬਚ ਜਾਏਗਾ। ਗੁਰੂ ਰਹਿਮਤ ਕਰਨ, ਇਹ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਸਤਿਗੁਰੂ ਵੱਲੋਂ ਬਖਸ਼ੀ ਹੋਈ ਤੁਛ ਬੁੱਧੀ ਅਨੁਸਾਰ ਆਪ ਜੀ ਨਾਲ ਸਾਂਝੀ ਕੀਤੀ। ਸਤਿਗੁਰੂ ਜੀ ਰਹਿਮਤ ਕਰਨ ਸਾਡੇ ਹਿਰਦਿਆਂ ਤੇ, ਗੁਰਮਤਿ ਵਿਚਾਰ ਗੁਰ ਸ਼ਬਦ ਵਿਚਾਰ ਦਾ ਪ੍ਰਭਾਵ ਹਿਰਦਿਆਂ ਤੇ ਬਸਾਉਣ। ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।